ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਤੀਜਾ ਜੁਗ ਚਾਰੇ ਧਨ ਜੇ ਭਵੈ ਬਿਨ ਸਤਗੁਰ ਸੁਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ ਰਾਮ ਜੁਗ ਚਾਰੇ ਧਨ ਜੇ ਭਵੈ ਬਿਨ ਸਤਗੁਰ ਸੁਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ ਰਾਮ ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਧਨ ਫਿਰ ਮੇਲਾਵਾ ਹੋਵਾ ਗੁਰਮਤੀ ਮਨ ਮਾਨਿਆ ਸਤਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾ ਵੈ ਮੁਕਤ ਨਾ ਹੋਈ ਨਾਨਕ ਕਾਮਣ ਕੰਤੈ ਰਾਵੇ ਮਨ ਮਾਨਿਐ ਸੁਖ ਹੋਈ ਸਤਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾ ਵੈ ਮੁਕਤ ਨਾ ਹੋਈ ਨਾਨਕ ਕਾਮਣ ਕੰਤੈ ਰਾਵੇ ਮਨ ਮਾਨਿਐ ਸੁਖ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਆਪ ਸਰਬੱਤ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰ ਰਹੇ ਹੋ ਸ਼ਬਦਾਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਮਨੁੱਖਤਾ ਦੇ ਭਲੇ ਹਿੱਤ ਇਸ ਮੁਕੱਦਸ ਅਸਥਾਨ ਤੋਂ ਸ੍ਰੀ ਮੁਖਵਾਕ ਪ੍ਰਗਟ ਕਰਦੇ ਨੇ ਉਹਦੀ ਵਿਚਾਰ ਆਪ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਰਵਣ ਕਰਦੇ ਹੋ ਆਓ ਗੁਰ ਸ਼ਬਦ ਵਿਚਾਰ ਦੇ ਨਾਲ ਜੁੜਦੇ ਹਾਂ ਉਪਰੰਤ ਦੀਨ ਦੁਨੀਆ ਦੇ ਮਾਲਕ ਅਕਾਲ ਪੁਰਖ ਦੇ ਦਸਵੇਂ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਢੇ 300 ਸਾਲਾ ਗੁਰਤਾ ਗੱਦੀ ਗੁਰਪੁਰਬ ਨੂੰ ਸਮਰਪਿਤ ਜੋ 23 ਨਵੰਬਰ 2025 ਨੂੰ ਸੀ ਅਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਜੋ 25 ਨਵੰਬਰ 2025 ਨੂੰ ਆ ਰਿਹਾ ਹੈ ਸਿੱਖ ਪੰਥ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸੰਗਤ ਦੇ ਸਹਿਯੋਗ ਸਦਕਾ ਸ੍ਰੀ ਅਨੰਦਪੁਰ ਸਾਹਿਬ ਵਿਖੇ 21 ਨਵੰਬਰ ਤੋਂ 29 ਨਵੰਬਰ 2025 ਤੱਕ 6 ਤੋਂ 14 ਮੱਘਰ ਤੱਕ ਸ਼ਤਾਬਦੀ ਸਮਾਗਮ ਕਰਵਾਏ ਜਾ ਰਹੇ ਹਨ। ਇਸ ਸੰਦਰਭ ਦੇ ਵਿੱਚ ਆਓ ਆਪਾਂ ਵਿਚਾਰ ਫਿਰ ਕਰਦੇ ਹਾਂ ਔਰ ਇਹ ਸੁਨਿਮਰ ਬੇਨਤੀ ਹੈ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦੇ ਲਈ ਇਹਨਾਂ ਸਮਾਗਮਾਂ ਵਿੱਚ ਜ਼ਰੂਰ ਸ਼ਿਰਕਤ ਕਰੋ, ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਆਓ ਸ਼ਬਦ ਵਿਚਾਰ ਨਾਲ ਜੁੜੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਤੀਜਾ। ਜੁਗ ਚਾਰੇ ਧਨ ਜੇ ਪਵੈ, ਬਿਨ ਸਤਗੁਰ ਸੁਹਾਗ ਨਾ ਹੋਈ ਰਾਮ।
ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ, ਦ ਪ੍ਰਵੇਡਿੰਗ ਲਾਰਡ ਹੀ ਹਿਮਸੈਲਫ ਇਜ਼ ਕਾਲਡ ਗੁਰੂ ਅਮਰਦਾਸ। ਭੱਟ ਸਾਹਿਬਾਨਾਂ ਨੇ ਇਹ ਪੰਕਤੀਆਂ ਅਕਾਲ ਪੁਰਖ ਦੇ ਤੀਜੇ ਸਰਗੁਣ ਸਰੂਪ ਦੇ ਆਗਾਜ਼ ਬਾਬਤ ਲਿਖੀਆਂ ਨੇ। ਤੋ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਗਲੂਏ ਮੁਬਾਰਕ ਤੋਂ ਇਹ ਸ਼ਬਦ ਪ੍ਰਗਟ ਹੋਇਆ। ਸੂਹੀ ਰਾਗ ਦੇ ਵਿੱਚ ਪ੍ਰਫੁੱਲਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 769 ਅਤੇ 70 ਅੰਗ ਤੇ ਸੁਸ਼ੋਭਿਤ ਹੈ। ਗੁਰਦੇਵ ਇੱਥੇ ਗੁਰੂ ਪਰਮੇਸ਼ਰ ਦੀ ਬਰਕਤ ਬਿਆਨ ਕਰਦੇ ਨੇ। ਕਹਿੰਦੇ ਜੇ ਪੂਰੇ ਗੁਰੂ ਦੇ ਚਰਨ ਨਸੀਬ ਨਾ ਹੋਣ ਤੋ ਗੁਰਾਂ ਦਾ ਨਿਰਗੁਣ ਸਰੂਪ ਜੋ ਪ੍ਰਭੂ ਹੈ, ਅਕਾਲ ਪੁਰਖ ਹੈ, ਕਦੇ ਵੀ ਸੁਹਾਗ ਦੇ ਤੌਰ ਤੇ ਪ੍ਰਾਪਤ ਨਹੀਂ ਹੁੰਦਾ, ਭਾਵ ਉਹ ਸਿਰ ਦਾ ਖਸਮ ਨਹੀਂ ਬਣਦਾ, ਉਹਦੀ ਪ੍ਰਾਪਤੀ ਨਹੀਂ ਹੁੰਦੀ। ਚਾਹੇ ਚੌਹਾਂ ਯੁੱਗਾਂ ਦੇ ਇਤਿਹਾਸ ਨੂੰ ਵਾਚ ਲਓ, ਗੁਰੂ ਪਰਮੇਸ਼ਰ ਹੀ ਪ੍ਰਭੂ ਦੀ ਪ੍ਰਾਪਤੀ ਕਰਵਾਉਂਦਾ ਹੈ, ਮੁਕਤੀ ਦਾ ਦਾਤਾ ਹੈ।
ਨਿਹਚਲ ਰਾਜ ਸਦਾ ਹਰ ਕੇਰਾ, ਤਿਸ ਬਿਨ ਅਵਰ ਨਾ ਕੋਈ ਰਾਮ।
ਰਮਿਆ ਹੋਇਆ ਜੋ ਰਾਮ ਹੈ ਪਰਮੇਸ਼ਵਰ ਹੈ, ਰਮਤ ਰਾਮ ਸਭ ਰਹਿਓ ਸਮਾਏ। ਉਹਦਾ ਰਾਜ ਨਿਹਚਲ ਹੈ, ਪਾਵੋ ਸਦੀਵੀ ਹੈ। ਉਹਦੇ ਹੁਕਮ ਚ ਅਵਤਾਰ ਆਉਂਦੇ ਨੇ, ਦੁਨੀਆਂ ਦਾ ਸੁਧਾਰ ਕਰਦੇ ਨੇ, ਚਲੇ ਜਾਂਦੇ ਨੇ। ਤੋ ਕਈ ਵਾਰ ਬਹੁਤ ਸ਼ੰਕੇ ਖੜੇ ਹੁੰਦੇ ਨੇ ਵੀ ਰਾਮ ਲਫ਼ਜ਼ ਬਾਣੀ ਚ ਬਹੁਤ ਵਾਰ ਆਇਆ ਹੈ, ਇਹ ਸ਼੍ਰੀ ਰਾਮ ਚੰਦਰ ਜੀ ਬਾਰੇ ਹੈ ਜਾਂ ਪ੍ਰਭੂ ਬਾਰੇ ਹੈ। ਕੋ 5-7 ਵਾਰ ਸ਼੍ਰੀ ਰਾਮ ਚੰਦਰ ਜੀ ਲਈ ਵੀ ਇਹ ਲਫ਼ਜ਼ ਆਇਆ ਹੈ। ਤ੍ਰੇਤੇ ਦੇ ਅਵਤਾਰ ਮੰਨਿਆ ਬਾਣੀ ਨੇ ਉਹਨਾਂ ਨੂੰ, ਤ੍ਰੇਤੇ ਤੈਂ ਮਾਣਿਓ ਰਾਮ ਰਘਵੰਸ਼ ਕਹਾਇਓ। ਪਰ ਜਿੱਥੇ ਲਫ਼ਜ਼ ਨਿਹਚਲ ਆ ਜਾਵੇ, ਜਿੱਥੇ ਰਮਿਆ ਰਾਮ ਆ ਜਾਵੇ, ਉੱਥੇ ਭਾਵ ਹੁੰਦਾ ਹੈ ਜੋ ਸ਼੍ਰੀ ਰਾਮ ਚੰਦਰ ਜੀ ਤੋਂ ਵੀ ਪਹਿਲਾਂ ਦਾ ਹੈ। ਜਿਵੇਂ ਸਤਯੁਗ ਵਿੱਚ ਧਰੂਵ ਪ੍ਰਹਿਲਾਦ ਹੋਏ ਨੇ ਅਤੇ ਉਹਨਾਂ ਨਾਮ ਕਿਹਦਾ ਜਪਿਆ, ਰਾਮ ਜਪੋ ਜੀ ਐਸੇ ਐਸੇ ਧਰੂਵ ਪ੍ਰਹਿਲਾਦ ਜਪਿਓ ਹਰ ਜੈਸੇ। ਉਦੋਂ ਤ੍ਰੇਤਾ ਯੁੱਗ ਨਹੀਂ ਆਇਆ, ਸ਼੍ਰੀ ਰਾਮ ਚੰਦਰ ਨਹੀਂ ਆਏ। ਤੋ ਉਹ ਜਿਹੜਾ ਰਮਿਆ ਰਾਮ ਹੈ ਉਹਦਾ ਨਿਹਚਲ ਰਾਜ ਹੈ। ਜਿੰਨੇ ਵੀ ਰਾਜੇ ਵੇਖੋਗੇ ਇਹਨਾਂ ਦਾ ਰਾਜ ਚਲੰਤ ਹੁੰਦਾ ਹੈ, ਅੱਜ ਕੁਰਸੀ ਹੈ ਕੱਲ ਨੂੰ ਕੁਰਸੀ ਮੁੱਧੀ ਹੋ ਜਾਵੇਗੀ। ਤੋ ਪਰਮੇਸ਼ਵਰ ਦਾ ਜਿਹੜਾ ਰਾਜ ਹੈ ਆਦਿ ਕਾਲ ਤੋਂ ਪ੍ਰਫੁੱਲਤ ਹੈ, ਅਸੀਂ ਨਾਮ ਹੀ ਰਹੇ ਤੇ ਉਹ ਸਦਾ ਕਾਇਮ ਰਹੇਗਾ, ਉਹ ਸਟੇਬਲ ਹੈ, ਸਦੀਵੀ ਰਹਿਣ ਵਾਲਾ ਹੈ।
ਤਿਸ ਬਿਨ ਅਵਰ ਨਾ ਕੋਈ, ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ।
ਅਕਾਲ ਪੁਰਖ ਤ੍ਰਿਕਾਲ ਆਬਾਦ ਹੈ, ਪਿੱਛੇ ਵੀ ਸੀ ਅੱਜ ਵੀ ਹੈ ਅਗਾਂਹ ਵੀ ਹੋਵੇਗਾ। ਉਹਦੇ ਤੋਂ ਬਿਨਾਂ ਕੁਝ ਵੀ ਸੱਚ ਨਹੀਂ, ਭਾਵ ਸਭ ਕੁਝ ਮਿਟਣ ਵਾਲਾ ਹੈ। ਤੋ ਗੁਰੂ ਵੱਲ ਮੁੱਖ ਕਰਕੇ ਉਸ ਇੱਕ ਪਰਮੇਸ਼ਵਰ ਨਾਲ ਸੱਚੇ ਪ੍ਰਭੂ ਦੇ ਨਾਲ ਗੁਰਮੁਖਾਂ ਦਾ ਮੇਲ ਹੁੰਦਾ ਹੈ, ਜਾਣ ਪਹਿਚਾਣ ਹੁੰਦੀ ਹੈ।
ਧੰਨ ਪੇਰ ਮੇਲਾਵਾ ਹੋਵਾ ਗੁਰਮਤੀ ਮਾਨ ਮਾਨਿਆ।
ਧੰਨ ਤੋਂ ਭਾਵ ਆਪਾਂ ਸਾਰੇ ਜੀਵ ਇਸਤਰੀਆਂ, ਜੇ ਅਸੀਂ ਇਹ ਇੱਛਾ ਰੱਖਦੇ ਹਾਂ ਵੀ ਸਿਰ ਦਾ ਸਾਈਂ ਮਿਲ ਪਵੇ, ਅਕਾਲ ਪੁਰਖ ਖਸਮ ਦੇ ਤੌਰ ਤੇ ਪ੍ਰਾਪਤ ਹੋਵੇ, ਤੋ ਯਾਦ ਰੱਖਿਓ ਗੁਰੂ ਨਾਨਕ ਸਾਹਿਬ ਦੀ ਮਤ ਲੈਣੀ ਪਵੇਗੀ। ਤੇ ਜਦੋਂ ਤੁਹਾਡਾ ਮਨ ਪ੍ਰਭੂ ਦੀ ਹਸਤੀ ਦੇ ਰਿਗਾਰਡਿੰਗ ਸੰਤੁਸ਼ਟ ਹੋਇਆ, ਪਤੀਜਿਆ, ਪ੍ਰਭਾਵਿਤ ਹੋਇਆ, ਤੋ ਇੱਕ ਦਿਨ ਤੁਹਾਡੀ ਵਾਹਿਗੁਰੂ ਨਾਲ ਸਾਂਝ ਬਣ ਜਾਵੇਗੀ, ਜੀਵਨ ਸਫਲਾ ਹੋਵੇਗਾ।
ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰ ਨਾਵੈ ਮੁਕਤ ਨਾ ਹੋਈ।
ਸੱਚੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਸਾਡੇ ਤੇ ਨਦਰੇ ਨਿਆਮਤ ਕਰਨ, ਸਾਨੂੰ ਸ਼ਰਨ ਵਿੱਚ ਲੈ ਲੈਣ, ਸਾਨੂੰ ਮਿਲ ਪੈਣ, ਫਿਰ ਆਪਣੇ ਨਿਰਗੁਣ ਸਰੂਪ ਵਾਹਿਗੁਰੂ ਦੇ ਨਾਲ ਪ੍ਰਭੂ ਦੇ ਨਾਲ ਮਿਲਾ ਦੇਣਗੇ। ਤਰੀਕਾ ਹੈ ਨਾਮ ਬਖਸ਼ਣਗੇ, ਜਦੋਂ ਅਸੀਂ ਨਾਮ ਜਪਾਂਗੇ ਵਾਹਿਗੁਰੂ ਦੀਆਂ ਸਿਫਤਾਂ ਗਾਵਾਂਗੇ ਉਹ ਪ੍ਰਾਪਤ ਹੋਵੇਗਾ। ਉਹ ਪ੍ਰਾਪਤ ਹੋ ਗਿਆ ਤੇ ਮੁਕਤੀ ਹੋ ਜਾਵੇਗੀ। ਜੇ ਗੁਰੂ ਪਰਮੇਸ਼ਰ ਦੇ ਲੜ ਨਾ ਲੱਗੇ, ਨਜ਼ਾਤ ਨਹੀਂ ਮਿਲਦੀ ਰੋਗਾਂ ਸੋਗਾਂ 84 ਲੱਖ ਜੂਨਾਂ ਤੋਂ।
ਨਾਨਕ ਕਾਮਣ ਕੰਤੈ ਰਾਵੇ ਮਨ ਮਾਨਿਐ ਸੁਖ ਹੋਈ।
ਤੋ ਜੇ ਇਹ ਕਾਮਣ ਜੀਵ ਰੂਪ ਇਸਤਰੀ ਜ਼ਿਹਨ ਦੇ ਵਿੱਚ ਖਿਆਲ ਰੱਖਦੀ ਹੈ ਵੀ ਉਹ ਜਿਹੜਾ ਕੰਤ ਹੈ ਉਹਨੂੰ ਰਾਵਣਾ ਹੈ, ਰਾਵੇ ਦਾ ਭਾਵ ਉਹਦੇ ਨਾਲ ਇੱਕਮਿੱਕ ਹੋਣਾ ਹੈ, ਉਹਦੇ ਚ ਅਭੇਦ ਹੋਣਾ ਹੈ, ਉਹਦਾ ਸੰਗ ਕਰਨਾ ਹੈ, ਉਹਨੂੰ ਭੋਗਣਾ ਹੈ। ਤੋ ਯਾਦ ਰੱਖੇ ਕਾਮਣ, ਗੁਰੂ ਦੀ ਸ਼ਰਨ ਜਾਣਾ ਪਵੇਗਾ, ਗੁਰੂ ਦੇ ਬਚਨ ਮੰਨਣੇ ਪੈਣਗੇ, ਕਮਾਉਣੇ ਪੈਣਗੇ, ਪ੍ਰਭੂ ਮਿਲੇਗਾ। ਤੇ ਜਿਵੇਂ ਖਸਮ ਸਿਰ ਤੇ ਹੋਵੇ ਤੇ ਔਰਤ ਸੁਖ ਲੈਂਦੀ ਹੈ, ਜਿਨ੍ਹਾਂ ਪ੍ਰਭੂ ਨੂੰ ਖਸਮ ਧਾਰ ਲਿਆ ਉਹਨਾਂ ਦੇ ਜੀਵਨ ਚ ਸਦਾ ਸੁਖ ਰਹਿੰਦਾ ਹੈ।
ਸਤਿਗੁਰ ਸੇਵ ਧਨ ਬਾਲੜੀਏ ਹਰ ਵਾਰ ਪਾਵੈ ਸੋਈ ਰਾਮ।
ਬਾਲੜੀਏ ਦਾ ਭਾਵ ਸੰਸਕ੍ਰਿਤ ਚ ਬਾਲਾ ਕੁੜੀ ਨੂੰ ਆਂਦੇ ਨੇ, ਥੋੜੀ ਉਮਰ ਦੀ ਲੜਕੀ। ਤੋ ਜਿਵੇਂ ਉਸ ਉਮਰ ਚ ਮਤ ਚੰਚਲ ਹੁੰਦੀ ਹੈ, ਇੱਦਾਂ ਕਹਿੰਦੇ ਜਗਿਆਸੂ ਰੂਪ ਇਸਤਰੀਆਂ ਜੋ ਆਪਾਂ ਲੋਕ ਹਾਂ, ਆਪਣੀ ਮਤ ਬੜੀ ਚੰਚਲ ਹੈ, ਮਨ ਟਿਕਦਾ ਨਹੀਂ, ਇੱਧਰ ਉੱਧਰ ਬੜਾ ਭੜਕਦਾ ਹੈ। ਕਹਿੰਦੇ ਦੇਖ ਬਾਲੜੀਏ ਜਗਿਆਸੂ ਰੂਪ ਇਸਤਰੀਏ, ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੀ ਸੇਵਾ ਕਰ। ਸੇਵਾ ਤੋਂ ਭਾਵ ਹੁੰਦਾ ਹੈ ਉਪਾਸ਼ਨਾ, ਦੂਸਰਾ ਭਾਵ ਹੁੰਦਾ ਮੁੱਠੀ ਚਾਪੀ। ਤੋ ਜਿੱਥੇ ਸਤਿਗੁਰ ਦੀ ਸੇਵਾ ਹੈ ਉੱਥੇ ਅਰਥ ਮੁੱਠੀ ਚਾਪੀ ਲੈ ਲਈਦਾ, ਗੁਰੂ ਦੇ ਦਰ ਤੇ ਸੇਵਾ ਕਰਨੀ। ਜਿੱਥੇ ਨਿਰਗੁਣ ਦੀ ਸੇਵਾ ਉੱਥੇ ਭਗਤੀ ਬੰਦਗੀ ਅਰਥ ਲੈ ਲਈਦਾ। ਤੋ ਗੁਰੂ ਦੀ ਸੇਵਾ ਕਰ, ਗੁਰੂ ਨਾਨਕ ਰੀਝ ਪਿਆ ਹਰ ਵਾਰ ਪਾਵੈ ਹੈ, ਖਸਮ ਦੇ ਤੌਰ ਤੇ ਪਰਮੇਸ਼ਰ ਤੈਨੂੰ ਪ੍ਰਾਪਤ ਹੋ ਜਾਵੇਗਾ, ਤੈਨੂੰ ਸੁਖ ਮਿਲੇਗਾ।
ਸਦਾ ਹੋਵੈ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ।
ਜਦੋਂ ਇੱਕ ਵਾਰ ਪਰਮੇਸ਼ਵਰ ਦੀ ਪ੍ਰਾਪਤੀ ਹੋ ਗਈ ਉਹ ਕਦੇ ਛੱਡ ਕੇ ਨਹੀਂ ਜਾਂਦਾ, ਦੁਨਿਆਵੀ ਸੁਹਾਗ ਭਾਗ ਉਜੜਦਿਆਂ ਦੇਰ ਨਹੀਂ ਲੱਗਦੀ, ਕੋਈ ਅੱਜ ਨਾਲ ਹੈ ਕੱਲ ਨੂੰ ਨਹੀਂ ਰਹਿੰਦਾ। ਤੇ ਜਦੋਂ ਸਿਰ ਦਾ ਸਾਈ ਨਾ ਰਵੇ ਇੱਥੇ ਕੋਈ ਦੁਨੀਆਂ ਚ ਅਦਬ ਸਤਿਕਾਰ ਨਹੀਂ ਕਰਦਾ। ਪਰਮੇਸ਼ਵਰ ਐਸਾ ਮਾਲਕ ਹੈ, ਐਸਾ ਖਸਮ ਹੈ ਜੋ ਛੱਡਦਾ ਕਦੇ ਨਹੀਂ, ਔਰ ਨਦਰੇ ਨਿਆਮਤ ਰੱਖਦਾ ਹੈ, ਤੁਹਾਡੇ ਵੇਸ ਨੂੰ ਮੈਲਾ ਨਹੀਂ ਹੋਣ ਦਿੰਦਾ, ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਸਹਿਤ ਨਹੀਂ ਹੋਣ ਦਿੰਦਾ। तो तुहानू शुभ गुणी बना के चरणा दे विच रखदा है।
फिर मैला वेस ना होई गुरमुख बुझै कोई हौं मैं मार पछाणिया।
गुरु परमेश्वर दी कृपा होवे ना हंकार मिट जावे। जदों ये पर्दा डिग पैंदा है प्रभु दी प्राप्ति हुंदी है। शुभ गुण हासिल हुंदे ने नेक गुण सत संतोख दया धर्म। फिर कदे भी प्रभु दी शरण रहण वाले नूं विकार मैला नहीं कर पाउंदे। काम क्रोध उहदे जीवन दे विच मलीनता कदे नहीं लिया सकदे। जिथे हउमे है उथे रब नहीं, जिथे हउमे मिट गई उथे प्रभु च एकमिक हो जाईदा है।
करणी कार कमावै शब्द समावै अंतर एको जानिया।
गुरु नानक साहिब तो उपदेश लै लो, गुर सिख्या लै के उन्हां दे हुकम विच कार कमाओ, कदम पुटो, कर्म करो। एक दिन ऐसा समा आवेगा शब्द दी बरकत दे नाल प्रभु च एकमिक हो जाओगे, तुहानू प्रभु दे नाल जान पहचान हासिल होवेगी।
गुरमुख प्रभ रावे दिन राती अपना साची सोभा होई।
गुरु परमेश्वर तो सिख्या लैके गुरमुख जन दिन रात प्रभु दे गीत गाउंदे ने। ते जदों गीत गाउंदे ने दुनिया उन्हां गुरमुखां दे गीत गाउंदी है। जे गुरु नानक साहिब दी कृपा प्राप्त करके बाबा बुढ़ा साहिब ने गीत गाए ने उन्हां दे, अज बाबा बुढ़ा साहिब दे दुनिया गीत गाउंदी है। जे गुरु गोबिंद सिंह पातशाह अकाल पुरख दे गीत बाबा दीप सिंह ने गाए ने ते अज दुनिया बाबा दीप सिंह दे गीत गाउंदी है। हर अपनी वडियाई भावदी जन का जयकार कराई। कईयां नूं बड़ी तकलीफ हुंदी जी तुसीं बाबा बुढ़ा साहिब दी महिमा ज्यादी करती। बाबा दीप सिंह नूं अखे गुरु रामदास दे अगे रख लिया, केड़े भुलेखे च फिरते हो। गुरु रामदास खुदा दा चौथा स्वरूप है। धन धन रामदास गुर जिन सिरिया तिनै सवारिया, पूरी होई करा मात आप सिरजन हारै धारिया। सिखी अतै संगती पार ब्रह्म कर, नमस्कार आ गुरु रामदास इस दा सुप्रीम लॉर्ड। ते जिवें राजे दे दर ते कोई खजानची हुंदा, कोई वजीर है, कोई झाड़ू बरदार है, ये रुतबे ने। ये साधु संत शहीद गुरु दे चाकर हुंदे ने। ते जे चाकर नाराज हो जावे ते दरवाजे तो अंदर नहीं आ सकदा तू। खजानिया दा मालक गुरु रामदास ही है। ओ भाई सालो बैठा चरना च, ओ बाबा बुढ़ा साहब बैठे ने, इधर बापू दीप सिंह बैठा है, ये सब सेवादार ने। पंगती तुहाडे नाल सांझी कीती है भी रब नू अपनी वड्याई चंगी लगती है, अपने नालों वध के अपने प्यारे दी महिमा नू पाउंदी है। सौखा समझावा तुहाडी मैं कीती वड्याई भी भाऊ जी बड़े चंगे बंदे हो, छाती फुल गई तुहाडी। इहदे बाद मैं आख्या भाऊ जी तुहाडी औलाद तुहाडे नालों भी गां लंघ गई, बहुत नेक है, तुहाडा सीना होर फुल जाना भी मेरी वंश दी चर्चा हो रही है, वड्याई हो रही है। वह परमेशर दे खुश हुंदा मेरे प्यारियां साधुआं शहीदां दी जय जयकार हो रही है। अल्प बुद्धि लोग आखणगे अखे गुरु रामदास दा शरीक बना दिता बाबा दीप सिंह नूं। ओ भाई गुरु रामदास दी चरणा दी धूड़ी है बाबा दीप सिंह। गुरां दे बचन कमाए अज उन्हां दी महिमा है, गुरां दे गीत गाए अज दुनिया उन्हां दे गीत गाउंदी है। भाई मरदाना जी ने गुरु नानक दे गीत गाए, अज भाई मरदाने दे गीत दुनिया गाउंदी है। तो सीधा जिहा सिद्धांत है, चाहुंदा है तेरी सोभा होवे, तेरे गीत गाए जाण। तू गुरु परमेश्वर दे गीत गाया कर, तेरे जान तो बाद दुनिया तेरे गीत गाया करेगी, तेरी शोभा होवेगी।
नानक कावण फिर रावे अपना रब रहिया प्रभ सोई।
प्रभु हर जरे दे विच प्रफुल्लत है, पर ओही जग्यासु रूप औरत
ਉਹਦਾ ਸੰਗ ਮਾਣਦੀ ਹੈ, ਦਿਦਾਰੇ ਕਰਦੀ ਹੈ, ਜਿਹਦੇ ਤੇ ਗੁਰੂ ਪਰਮੇਸ਼ਰ ਰੀਝ ਪੈਂਦਾ ਹੈ।
ਗੁਰ ਕੀ ਕਾਰ ਕਰੇ ਧਨ ਬਾਲੜੀਏ, ਹਰ ਵਾਰ ਦੇ ਮਿਲਾਏ ਰਾਮ।
ਐ ਬਾਲੜੀਏ, ਐ ਚੰਚਲ ਜਗਿਆਸੂ ਰੂਪ ਇਸਤਰੀ, ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਉਹਨਾਂ ਦੇ ਹੁਕਮ ਵਿੱਚ ਰਹਿ ਕੇ ਕਾਰ ਕਮਾ, ਕਰਮ ਕਰ, ਤੈਨੂੰ ਹਰ ਵਾਰ ਪ੍ਰਾਪਤ ਹੋਵੇ, ਤੈਨੂੰ ਗੁਰੂ ਨਾਨਕ ਸਾਹਿਬ ਆਪਣੇ ਨਿਰਗੁਣ ਸਰੂਪ ਨਾਲ ਮਿਲਾ ਦੇਣਗੇ।
ਹਰ ਕੈ ਰੰਗ ਰੱਤੀ ਹੈ ਕਾਮਣ, ਮਿਲ ਪ੍ਰੀਤਮ ਸੁਖ ਪਾਏ ਰਾਮ।
ਗੁਰਾਂ ਦੀ ਕਿਰਪਾ ਹੋਈ। ਰੰਗ ਦਾ ਮਤਲਬ ਹੈ ਪ੍ਰੇਮ, ਰਤੀ ਦਾ ਭਾਵ ਤੁਸੀਂ ਸਮਝਦੇ ਹੋ ਇੰਬਿਊਡ, ਜੁੜੀ ਹੋਈ, ਰਚ ਜਾਣਾ। ਮਹਾਰਾਜ ਦੀ ਬਖਸ਼ਿਸ਼, ਪ੍ਰਭੂ ਦੇ ਪ੍ਰੇਮ ਵਿੱਚ ਇਹ ਰਤੀ ਗਈ, ਇਹ ਰੰਗੀ ਗਈ। ਹੁਣ ਪ੍ਰੀਤਮ ਮਿਲਿਆ ਹੈ, ਜਦੋਂ ਉਹਦੇ ਨਾਲ ਪਿਆਰ ਕਰੀਏ ਉਹ ਦਰਸ਼ਨ ਦਿੰਦਾ ਹੈ, ਤੇ ਜਿਨ੍ਹਾਂ ਨੂੰ ਦਿਦਾਰੇ ਦੇ ਦਿੰਦਾ ਹੈ ਫਿਰ ਉਹਨਾਂ ਦੇ ਜੀਵਨ ਚ ਸੁਖ ਹੀ ਸੁਖ ਹੈ।
ਮਿਲ ਪ੍ਰੀਤਮ ਸੁਖ ਪਾਏ, ਸੱਚ ਸਮਾਏ, ਸੱਚ ਵਰਤੈ ਸਭ ਥਾਈ।
ਗੁਰੂ ਪਰਮੇਸ਼ਰ ਮਿਲ ਪਏ, ਸੁਖ ਪਾਏ, ਸੁਖ ਮਿਲੇ। ਸੁਖ ਪਾਏ ਦਾ ਦੂਜਾ ਮਤਲਬ ਸੁਖਣਾ ਪੂਰੀ ਹੋ ਜਾਣੀ, ਜੋ ਮੰਗਿਆ ਸੀ ਮਿਲ ਗਿਆ ਹੈ। ਤੋ ਸਭ ਤੋਂ ਵੱਡੀ ਮੰਗ ਸੀ ਪਰਮਾਰਥ ਦੇ ਰਸਤੇ ਦੀ, ਪ੍ਰਭੂ ਚ ਅਭੇਦ ਹੋਈਏ, ਸੱਚ ਚ ਵੀ ਸਮਾ ਗਈ, ਹਰ ਜ਼ਰੇ ਵਿੱਚ ਇਹਨੂੰ ਸੱਚ ਹੀ ਵਰਤਦਾ ਦਿਖਦਾ ਹੈ, ਹਰ ਜ਼ਰੇ ਵਿੱਚ ਇਹਨੂੰ ਪਰਮੇਸ਼ਵਰ ਦਿਖਦਾ ਹੈ।
ਸੱਚਾ ਸ਼ਿੰਗਾਰ ਕਰੇ ਦਿਨ ਰਾਤੀ, ਕਾਮਣ ਸੱਚ ਸਮਾਈ।
ਸੱਚ ਦਾ ਸ਼ਿੰਗਾਰ ਕਰਦੀ ਹੈ, ਭਾਵ ਜ਼ੁਬਾਨ ਇਹਨੇ ਸ਼ਿੰਗਾਰ ਲਈ ਹੈ ਪ੍ਰਭੂ ਦੇ ਨਾਮ ਨਾਲ, ਬਾਣੀ ਨਾਲ। ਜੀਵਨ ਇਹਦੇ ਵਿੱਚ ਸੱਤ ਸੰਤੋਖ ਦਇਆ ਧਰਮ ਦਾ ਸ਼ਿੰਗਾਰ ਪ੍ਰਗਟ ਹੈ। ਤੋ ਐਸੀ ਜਗਿਆਸੂ ਰੂਪ ਔਰਤ ਹੀ ਸੱਚ ਵਿੱਚ ਇਕਮਿਕ ਹੁੰਦੀ ਹੈ, ਜਿਹਦੇ ਜੀਵਨ ਦਾ ਮਨੋਰਥ ਕੇਵਲ ਸੱਚ ਹੋਵੇ, ਸੱਚੀ ਬੋਲੇ, ਸੱਚੀ ਕਮਾਈ ਕਰੇ, ਸੱਚੇ ਦੇ ਗੀਤ ਗਾਵੇ।
ਹਰ ਸੁਖ ਦਾਤਾ ਸ਼ਬਦ ਪਛਾਤਾ, ਕਾਮਣ ਲਇਆ ਕੰਠ ਲਾਏ।
ਹਰਿਆ ਭਰਿਆ ਕਰਨ ਵਾਲਾ ਹਰੀਵ ਧਾਤੂ ਤੋਂ ਜੋ ਬਣਿਆ ਹਰੀ ਪਰਮੇਸ਼ਵਰ ਹੈ, ਸੁੱਖਾਂ ਦਾ ਦਾਤਾ ਹੈ। ਜਾਣ ਪਹਿਚਾਣ ਸ਼ਬਦ ਕਰਕੇ ਹੁੰਦੀ ਉਹਦੇ ਨਾਲ, ਜਿਵੇਂ ਮੀਲ ਪੱਥਰ ਹੁੰਦਾ ਨਾ, ਉਹ ਤੋਂ ਪਤਾ ਲੱਗ ਜਾਂਦਾ ਵੀ ਯਾਰ ਆ ਕਿੱਧਰ ਨੂੰ ਜਾਂਦਾ। ਸ਼ਬਦ ਦੇ ਨਾਲ ਹੀ ਪਰਮਾਰਥ ਦੇ ਰਸਤੇ ਦੀ ਸਮਝ ਪੈਂਦੀ ਹੈ, ਔਰ ਜਦੋਂ ਸਮਝ ਪੈ ਗਈ, ਕਾਮਣ ਉਹਦੇ ਦਰ ਤੇ ਪਹੁੰਚੀ, ਜਗਿਆਸੂ ਰੂਪ ਔਰਤ ਨੂੰ ਉਹਦਾ ਦਰ ਪ੍ਰਾਪਤ ਹੋਇਆ, ਤੇ ਪ੍ਰਭੂ ਨੇ ਉਹਨੂੰ ਗੱਲ ਨਾਲ ਲਾਉਣਾ ਕੀਤਾ ਹੈ।
ਨਾਨਕ ਮਹਿਲੀ ਮਹਿਲ ਪਛਾਣੈ, ਗੁਰਮਤੀ ਹਰ ਪਾਏ।
ਇੱਥੇ ਲਫ਼ਜ਼ ਹੈ ਜੀ ਮਹਿਲੀ, ਮਹਿਲ ਵਿੱਚ ਰਹਿਣ ਵਾਲੀ ਜਗਿਆਸੂ ਰੂਪ ਔਰਤ, ਤੇ ਮਹਿਲ ਇਹ ਹੈ ਅਰਬੀ ਫਾਰਸੀ ਦਾ ਲਫ਼ਜ਼, ਹਲੂਲ ਦੀ ਜਗ੍ਹਾ ਜਿੱਥੇ ਰਿਹਾ ਜਾਵੇ, ਟਿਕਿਆ ਜਾਵੇ। ਮਹੱਲ ਲਫ਼ਜ਼ ਪ੍ਰੋਨਾਊਂਸ ਕਰੀਦਾ ਹੈ। ਤੋ ਕਹਿੰਦੇ ਨੇ ਉਹੀ ਜਗਿਆਸੂ ਰੂਪ ਔਰਤ ਪ੍ਰਭੂ ਪਰਮੇਸ਼ਵਰ ਦੇ ਮਹੱਲ ਵਿੱਚ ਟਿਕਦੀ ਹੈ, ਉਹੀ ਪ੍ਰਭੂ ਦੀ ਪਹਿਚਾਣ ਵਾਲੀ ਹੁੰਦੀ ਹੈ ਜਿਹੜੀ ਗੁਰਮਤ ਦੇ ਧਾਰਨੇ ਵਾਲੀ ਬਣੇ, ਫਿਰ ਹੀ ਉਹਨੂੰ ਹਰੀ ਪ੍ਰਭੂ ਪ੍ਰਾਪਤ ਹੁੰਦਾ ਹੈ।
ਸਾਧ ਹਨ ਬਾਲੀ ਧੁਰ ਮੇਲੀ, ਮੇਰਾ ਪ੍ਰਭ ਆਪ ਮਿਲਾਈ ਰਾਮ।
ਜੇ ਧੁਰੋਂ ਲਿਖਤ ਹੋਈ ਨਾ, ਤੇ ਫਿਰ ਹੀ ਪ੍ਰਭੂ ਪਰਮੇਸ਼ਵਰ ਦੀ ਪ੍ਰਾਪਤੀ ਹੋਣੀ ਹੈ। ਇਹ ਬਾਲੀ, ਇਹ ਜਵਾਨ ਇਸਤਰੀ, ਇਹ ਚੰਚਲ ਮਤ ਜਗਿਆਸੂ ਰੂਪ ਇਸਤਰੀ ਪ੍ਰਭੂ ਨਾਲ ਮਿਲਾਪ ਹਾਸਲ ਕਰ ਲਵੇਗੀ ਜੇ ਪਿਛਲੇ ਕਰਮੇ ਦੇ ਨੇਕ ਹੋਏ। ਹੁਣ ਪਿਛਲੇ ਕਰਮ ਜਿਹੜੇ ਨੇ ਆ, ਹੁਣ ਤੋਂ ਪਹਿਲਾਂ ਪਹਿਲਾਂ ਜਿਹੜੇ ਕੀਤੇ, ਸਵੇਰੇ ਕੀਤੇ, ਕੱਲ ਕੀਤੇ, ਪਿੱਛੇ ਤੁਰੇ ਜਾਓ, ਬਚਪਨ 'ਚ ਕੀਤੇ, ਪਿਛਲੀਆਂ ਜੂਨਾਂ 'ਚ ਚੱਲ ਪਓ। ਤੋ ਜੇ ਤੇ ਲਿਖਤਾਂ ਹੋਈਆਂ ਨੇਕ ਤੇ ਸਾਫ਼, ਫਿਰ ਤੇ ਪਰਮ ਈਸ਼ਵਰ ਦੇ ਨਾਲ ਇੱਕਮਿਕ ਹੋ ਜਾਵੇਗੀ। ਜੇ ਲਿਖਤਾਂ ਸਾਫ ਨਹੀਂ, ਨੇਕ ਨਾਮੀ ਨਹੀਂ, ਤੇ ਫਿਰ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ।
ਗੁਰਮਤੀ ਘਟ ਚਾਨਣ ਹੋਆ, ਪ੍ਰਭ ਰਵ ਰਹਿਆ ਸਭ ਥਾਈ ਰਾਮ।
ਗੁਰਾਂ ਤੋਂ ਮਤ ਲਈ, ਘਟ ਘਟ ਵਿੱਚ ਪ੍ਰਭੂ ਦੇ ਦੀਦਾਰੇ ਹੋਏ, ਸਮਝ ਪੈ ਗਈ ਉਹ ਪਰਮ ਈਸ਼ਵਰ ਹਰ ਜ਼ਰੇ ਵਿੱਚ ਸਮਾਇਆ ਹੈ, ਸਾਨੂੰ ਹੀ ਨਜ਼ਰ ਹੀ ਨਹੀਂ ਆਉਂਦਾ, ਸਾਡੇ ਕੋਲ ਨੇਤਰ ਹੀ ਉਹ ਨਹੀਂ। ਸ਼ਰਧਾ ਵਾਲੇ
ਪ੍ਰਭ ਰਵ ਰਹਿਆ ਸਭ ਥਾਈ, ਮਨ ਵਸਾਈ ਪੂਰਬ ਲਿਖਿਆ ਪਾਇਆ।
ਇੱਕ ਗੱਲ ਦਾ ਖਿਆਲ ਰੱਖਿਓ, ਭਾਵੇਂ ਕੋਈ ਵੀ ਜੂਨ ਹੈ, ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਪ੍ਰਭੂ ਹਰ ਜ਼ਰੇ ਦੇ ਵਿੱਚ ਹੈ। ਪ੍ਰੋਬਲਮ ਕਿੱਥੇ ਹੈ? ਹੈ ਸਾਡੇ ਚ ਵੀ, ਪਰ ਸਾਡੇ ਚੇਤੇ ਤੋਂ ਬਾਹਰ ਹੈ, ਸਾਡੇ ਮਨ ਦੇ ਵਿੱਚ ਪ੍ਰਗਟ ਨਹੀਂ ਹੈ। ਪੂਰਬਲੀਆਂ ਲਿਖਤਾਂ ਚੰਗੀਆਂ ਹੋਣ, ਪੂਰਬਲੇ ਕਰਮ ਚੰਗੇ ਹੋਣ, ਪ੍ਰੀ ਓਡੇਂਡ ਜੋ ਪਿਛਲੀ ਲਿਖਤ ਹੈ ਇਹ ਨੇਕ ਹੋਵੇ, ਪਿੱਛੇ ਚੰਗਾ ਬੀਜਿਆ ਹੋਵੇ, ਤੇ ਫਿਰ ਹੀ ਪ੍ਰਭੂ ਦੇ ਵਿੱਚ ਇੱਕਮਿਕ ਹੋਈਦਾ ਹੈ। ਜੇ ਬੀਜ ਚੰਗਾ ਨਹੀਂ ਬੀਜਿਆ, ਫਿਰ ਮਹਾਰਾਜ ਗੁਰੂ ਸਾਹਿਬਾਂ ਦੇ ਨੇ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ, ਉਹ ਦੀਦਾਰੇ ਨਹੀਂ ਦਿੰਦਾ।
ਸੇਜ ਸੁਖਾਲੀ ਮੇਰੇ ਪ੍ਰਭ ਪਾਣੀ, ਸੱਚ ਸਿੰਗਾਰ ਬਣਾਇਆ।
ਤੇ ਜਦੋਂ ਪ੍ਰਭੂ ਮਿਲਦਾ ਹੈ, ਉਹਦੇ ਮਿਲਣ ਦਾ ਤਰੀਕਾ ਕੀ ਹੈ, ਉਹਦੀ ਖੁਸ਼ੀ ਲੈਣ ਦਾ ਤਰੀਕਾ ਕੀ ਹੈ? ਕਹਿੰਦੇ ਸੱਚ ਦਾ ਸ਼ਿੰਗਾਰ ਕਰ। ਜਿਵੇਂ ਔਰਤ ਆਪਣੇ ਖਸਮ ਨੂੰ ਖੁਸ਼ ਕਰਨ ਲਈ ਹਾਰ ਸ਼ਿੰਗਾਰ ਪਾਉਂਦੀ ਹੈ, ਪ੍ਰਭੂ ਗੁਣਾਂ ਦੇ ਸ਼ਿੰਗਾਰ ਤੇ ਰੀਝਦਾ ਹੈ। ਸੱਤ ਸੰਤੋਖ ਦਇਆ ਧਰਮ ਦਾ ਸ਼ਿੰਗਾਰ ਜੇ ਤੂੰ ਕਰੇਂ, ਤੇ ਫਿਰ ਪ੍ਰਭੂ ਤੇਰੇ ਤੇ ਖੁਸ਼ ਹੋਵੇਗਾ, ਤੇਰੇ ਤੇ ਰੀਝ ਪਵੇਗਾ, ਤੇਰੇ ਵਿੱਚ ਅਭੇਦਤਾ ਹੋ ਜਾਵੇਗੀ। ਸ਼ੁਭ ਗੁਣਾਂ ਦੇ ਸ਼ਿੰਗਾਰ ਕਰਕੇ ਪ੍ਰਭੂ ਨੂੰ ਭਾਵੇਂਗੀ।
ਕਾਮਣ ਨਿਰਮਲ ਹਉਮੈ ਮਲ ਖੋਈ, ਗੁਰਮਤ ਸੱਚ ਸਮਾਈ।
ਨਾਮ ਦੇ ਅਭਿਆਸ ਨਾਲ ਹੰਕਾਰ ਦੀ ਮੈਲ ਲਈ ਸਾੜ, ਵਿਕਾਰਾਂ ਦੀ ਮੈਲ ਸੜ ਗਈ, ਹੁਣ ਨਿਰਮਲ ਹੋ ਗਈ ਜਗਿਆਸੂ ਰੂਪ ਔਰਤ। ਇਹਦੇ ਚ ਕੋਈ ਮੈਲ ਨਹੀਂ ਹੈ, ਰੱਬ ਵੀ ਬੜਾ ਨਿਰਮਲ ਹੈ, ਪਾਣੀ ਚ ਪਾਣੀ ਮਿਲਦਾ ਹੁੰਦਾ, ਤੇਲ ਨਹੀਂ। ਜਿਹੜੀ ਜਗਿਆਸੂ ਰੂਪ ਔਰਤ ਨੇ ਨਾਮ ਦੇ ਅਭਿਆਸ ਨਾਲ ਮੈਲ ਸਾੜੀ ਹੈ, ਨਿਰਮਲ ਹੋਈ ਹੈ, ਨਿਰਮਲ ਪ੍ਰਭੂ ਵਿੱਚ ਸਮਾਉਣਾ ਉਹਦਾ ਹੋਇਆ ਹੈ, ਗੁਰੂ ਦੀ ਮਤ ਲੈ ਕਰਕੇ।
ਨਾਨਕ ਆਪ ਮਿਲਾਈ ਕਰਤਾ, ਨਾਮ ਨਵੇਂ ਨਿਧ ਪਾਈ।
ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਕਰਤੇ ਪਰਮੇਸ਼ਵਰ ਨੇ ਆਪ ਹੀ ਸਬੱਬ ਬਣਾਇਆ ਹੈ, ਆਪ ਹੀ ਨਾਮ ਵਿੱਚ ਲਗਨ ਲਾ ਦਿੱਤੀ, ਆਪ ਹੀ ਕਿਰਪਾ ਕੀਤੀ, ਇਹਨੂੰ ਨਾਮ ਦਾ ਰਸ ਆ ਗਿਆ। ਜਿਹਨੂੰ ਨਾਮ ਦਾ ਰਸ ਆਇਆ, ਉਹਨੂੰ ਪ੍ਰਭੂ ਮਿਲਿਆ, ਉਹਨੂੰ ਰਿੱਧੀਆਂ ਸਿੱਧੀਆਂ ਨਿਧੀਆਂ ਪ੍ਰਾਪਤ ਹੋਈਆਂ। ਨਹੀਂ ਤੇ ਆਪਾਂ ਆਮ ਹੀ ਕਹਿ ਦਿੰਦੇ ਜੀ, ਰਸ ਨਹੀਂ ਆਉਂਦਾ, ਨਾਮ ਦਾ ਧਿਆਨ ਨਹੀਂ ਜੁੜਦਾ। ਜਿੱਦਣ ਕਿਰਪਾ ਹੋਵੇਗੀ ਉਦਣ ਜੁੜੇਗਾ, ਤੋ ਯਤਨਸ਼ੀਲ ਰਹਿਣਾ ਚਾਹੀਦਾ ਹੈ। ਟਰਾਂਸਫਾਰਮਰ ਲੱਗਾ ਘਰ ਦੇ ਬਾਹਰ, ਚਾਰ ਦਿਨ ਬੱਤੀ ਨਾ ਆਵੇ ਤੇ ਕਮਲਾ ਬੰਦਾ ਤਾਰ ਹੀ ਵੱਢ ਦੇਵੇ, ਉਹਦੇ ਬੱਤੀ ਆਉਂਦੀ ਨਹੀਂ। ਅੱਛਾ ਹੁਣ ਆ ਜਾਵੇਗੀ ਤਾਰ ਵੱਢੀ ਤੋਂ, ਤੇ ਜੇ ਤਾਰ ਲੱਗੀ ਰਹਿ ਜਾਂਦੀ ਅੱਜ ਨਹੀਂ ਤੇ ਕੱਲ ਬਲਬ ਜਗ ਪੈਣਾ ਸੀ। ਨਿਤਨੇਮ ਕਰਦੇ ਰਹੋ, ਬਾਣੀ ਪੜ੍ਹਦੇ ਰਹੋ। ਕੋਈ ਵੀ ਕਰਮ ਹੈ, ਜਿੰਨਾ ਚਿਰ ਨਿਯਮ ਨਾਲ ਨਹੀਂ ਕਰਦੇ, ਨਿਤ ਨਹੀਂ ਕਰਦੇ, ਸਫਲਾ ਨਹੀਂ ਹੁੰਦਾ। ਬੱਚੇ ਨੂੰ ਰੋਜ਼ ਪੜ੍ਹਨ ਜਾਣਾ ਪੈਂਦਾ ਸਕੂਲ, ਤੁਹਾਨੂੰ ਰੋਜ਼ ਜੀਵਨ ਦਾ ਨਿਰਵਾਹ ਚਲਾਉਣ ਲਈ ਜੌਬ ਕਰਨੀ ਪੈਂਦੀ ਹੈ, ਸਭ ਕੁਝ ਰੁਟੀਨ ਚ ਚੱਲਦਾ। ਤੋ ਏਦਾਂ ਹੀ ਇਹ ਧਰਮ ਦੀ ਦੁਨੀਆ ਸਿਧਾਂਤ ਬਖਸ਼ਦੀ ਹੈ, ਰੁਟੀਨ ਦੇ ਨਾਲ ਨਾਮ ਜਪੋ, ਇੱਕ ਦਿਨ ਪ੍ਰਕਾਸ਼ ਹੋਵੇਗਾ, ਤਾਰ ਨਾ ਵੱਢ ਬੈਠਿਓ, ਨਾਮ ਜਪਣਾ ਨਾ ਛੱਡ ਦਿਓ। ਤੋ ਮਹਾਰਾਜ ਕਹਿੰਦੇ ਨਾਮ ਜਪਦੇ ਰਹੋ, ਰਸ ਆਵੇਗਾ, ਕਿਰਪਾ ਹੁੰਦੀ ਹੈ। ਨਿਧ ਸਿੱਧ ਰਿੱਧ ਹਰ 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 ਮੇਰਾ ਹੈ, ਜਨਮ ਪਦਾਰਥ ਗਹਿਰ ਗੰਭੀਰ ਹੈ, ਲੱਖ ਕੋਟ ਖੁਸ਼ੀਆ ਰੰਗ ਰਾਵੈ, ਜੋ ਗੁਰ ਲਾਗਾ ਪਾਈ ਜੀਓ, ਜਿਹੜਾ ਗੁਰੂ ਨਾਨਕ ਦੇ ਚਰਨੀ ਲੱਗਾ, ਪਰਮੇਸ਼ਵਰ ਦੇ ਗੀਤ ਗਾਏ, ਉਹਨੂੰ ਲੱਖਾਂ ਖੁਸ਼ੀਆਂ ਹਾਸਲ ਹੋਈਆਂ। ਇਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ੍ਰੀ ਮੁਖ ਤੋਂ ਪ੍ਰਫੁੱਲਤ ਹੋਈ ਬਾਣੀ ਹੈ। ਇੱਥੇ ਵਿਚਾਰ ਨੂੰ ਸੰਕੋਚਦਾ ਹਾਂ, ਬਾਣੀ ਦਾ ਫਲਾ ਭਾਵ ਆਪ ਸਰਬੱਤ ਸੰਗਤ ਦੇ ਜ਼ਿਹਨ ਵਿੱਚ ਟਿਕੇ, ਜੀਵਨ ਸਫਲਾ ਆਵੇ। ਆਓ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੰਬੰਧ ਵਿੱਚ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੰਬੰਧ ਵਿੱਚ ਗੁਰਬਾਣੀ ਦੀ ਰੌਸ਼ਨੀ ਅੰਦਰ ਵਿਚਾਰ ਰੱਖਦੇ ਹਾਂ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੱਲ 25 ਨਵੰਬਰ 2025 ਨੂੰ 350 ਸਾਲਾ ਸ਼ਹੀਦੀ ਗੁਰਪੁਰਬ ਆ ਰਿਹਾ ਹੈ। ਇਹ ਬੜੀ ਅਗੰਮੀ ਜੋਤ ਸੀ ਗੁਰੂਆਂ ਦੇ ਅੰਦਰ ਜੋ ਟਿਕੀ ਰਹੀ। ਇਹਨੂੰ ਬਾਣੀ ਆਉਂਦੀ ਹੈ ਜੋਤ ਰੂਪ ਹਰ ਆਪ, ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ, ਦਾ ਇੰਬੋਡੀਮੈਂਟ ਆਫ ਲਾਈਟ। ਦ ਲਾਰਡ ਹਿਮਸੈਲਫ ਇਜ ਕਾਲਡ ਗੁਰੂ ਨਾਨਕ, ਵਾਹਿਗੁਰੂ ਗੁਰੂ ਨਾਨਕ ਬਣ ਕੇ ਆਇਆ, ਗੁਰੂ ਅੰਗਦ ਬਣਿਆ। ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਬਣਿਆ, 10 ਸਰਗੁਣ ਸਰੂਪ ਰਹੇ ਨੇ ਵਾਹਿਗੁਰੂ ਦੇ। ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਝੁਲੈ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀ ਹੈ। ਜੋਤ ਉਹ ਹੀ ਰਹੀ ਜਾਮੇ ਬਦਲ ਦੇ ਗਏ। ਇੱਕ ਫਾਰਸੀ ਦਾ ਸ਼ੇਰ ਮੈਂ ਦਸਾਂ, ਗੁਰੂਆਂ ਵਿੱਚ ਇੱਕ ਜੋਤ ਹੈ, ਇਸ ਬਾਬਤ ਲਿਖਿਆ ਹੈ, ਦਰ ਦਹਿ ਤਨ ਯਕੀ ਨੂਰੇ ਅਜ਼ਲ ਤਾ ਬਾ ਅਬਦ ਮੰਤਾ ਸਿੰਘ ਗੁਫਤ ਯਕੀ ਜੋਤ ਅਕਾਲ ਅਸਤ ਨਾ ਦੋ ਨਾ ਬਦ। ਦਸਾਂ ਗੁਰੂਆਂ ਦੇ ਵਿੱਚ ਪ੍ਰਾਚੀਨ ਅਵਿਨਾਸੀ ਅਕਾਲ ਦੀ ਇੱਕੋ ਜੋਤ ਵਰਤ ਰਹੀ ਹੈ। ਦੀਵੇ ਵੱਖ ਵੱਖ, ਇੱਕ ਟੁੱਟ ਗਿਆ ਦੂਜਾ ਪ੍ਰਗਟ, ਇੱਕ ਭੱਜ ਗਿਆ ਦੂਜਾ ਪ੍ਰਗਟ, ਜੋਤ ਉਹੀ ਜਗਦੀ ਰਹੀ। ਨਾ ਦੋ ਭਾਵ ਦੋ ਜੋਤਾਂ ਨਹੀਂ, ਕੋਈ ਛੋਟਾ ਵੱਡਾ ਰੱਬ ਨਹੀਂ, ਇੱਕੋ ਹੀ ਜੋਤ ਚੱਲੀ, ਇਹ ਬਦਲਦੀ ਨਹੀਂ। ਇੱਕ ਸਾਰ ਝਰਨੇ ਦੀ ਧਾਰ ਵਾਂਗੂ ਪ੍ਰਫੁੱਲਤ ਹੈ। ਇਹਨੂੰ ਵਿਚਿੱਤਰ ਨਾਟਕ ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਦਾਂ ਲਿਖਦੇ ਨੇ, ਸ੍ਰੀ ਨਾਨਕ ਅੰਗਦ ਕਰਮਾਨਾ ਅਮਰਦਾਸ ਅੰਗਦ ਪਹਿਚਾਨਾ। ਸਿੱਖਾਂ ਨੂੰ ਪਤਾ ਗੁਰੂ ਨਾਨਕ ਹੀ ਗੁਰੂ ਅੰਗਦ, ਅੰਗਦ ਹੀ ਗੁਰੂ ਅਮਰਦਾਸ ਹੈ। ਇੱਦਾਂ ਲਿਖਦੇ ਗਏ ਲਿਖਦੇ ਗਏ, ਅੱਗੇ ਆਏ ਹਰੀ ਕ੍ਰਿਸ਼ਨ ਤਿੰਨ ਕੇ ਸੁੱਤ ਵਏ ਤਿੰਨ ਤੇ ਤੇਗ ਬਹਾਦਰ ਭਏ। ਗੁਰੂ ਹਰ ਰਾਏ ਤੋਂ ਗੁਰੂ ਹਰਿਕ੍ਰਿਸ਼ਨ, ਗੁਰੂ ਹਰਿਕ੍ਰਿਸ਼ਨ ਹੀ ਗੁਰੂ ਤੇਗ ਬਹਾਦਰ ਹੈ। ਤੋ ਅਕਾਲੀ ਜੋਤ ਮਨੁੱਖਤਾ ਦੇ ਭਲੇ ਹਿੱਤ ਸਰੂਹੇ ਜ਼ਮੀਨ ਤੇ ਪ੍ਰਗਟ ਰਹੀ। ਇਸ ਅਗੰਮੀ ਜੋਤ ਦਾ ਨੌਵਾਂ ਜਾਮਾ ਨਾਮ ਹੈ ਗੁਰੂ ਤੇਗ ਬਹਾਦਰ ਸਾਹਿਬ। ਗੁਰੂ ਕੇ ਮਹਿਲ ਅੰਮ੍ਰਿਤਸਰ ਸਾਹਿਬ ਵਿਖੇ 1678 ਬਿਕਰਮੀ ਵੈਸਾਖ ਵਧੀ ਪੰਚਮੀ ਨੂੰ ਅਕਾਲ ਪੁਰਖ ਦੇ 6ਵੇਂ ਸਰਗੁਣ ਸਰੂਪ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਏ। ਹੁਣ ਸਮਾਂ ਐਸਾ ਬਣਿਆ, ਹਿੰਦੁਸਤਾਨ ਦੇ ਤਖਤ ਦਾ ਵਾਰਸ ਮੁਗਲ ਡਾਇਨੈਸਟੀ ਦਾ ਆਗੂ ਔਰੰਗਜ਼ੇਬ ਬਣਦਾ ਹੈ। ਜਿਵੇਂ ਹਰ ਮੁਸਲਮਾਨ ਦੀ ਚਾਹਨਾ ਹੁੰਦੀ ਹੈ ਕਾਬੇ ਦੀ ਜ਼ਿਆਰਤ ਨੂੰ ਜਾਵੇ, ਹਾਜੀ ਬਣੇ, ਔਰੰਗਜ਼ੇਬ ਦੀ ਵੀ ਇਹ ਚਾਹਨਾ ਸੀ। ਉਸ ਵਕਤ ਜਿਹੜਾ ਮੱਕਾ ਮਦੀਨਾ ਸੀ ਇਹ ਉਸਮਾਨੀ ਖਿਲਾਫਤ ਦੇ ਅਧੀਨ ਸੀ, ਆਟੋਮਨ ਅੰਪਾਇਰ ਦੇ ਰਾਜ ਚ ਆਉਂਦਾ ਸੀ। ਦੁਨੀਆਂ ਚ ਸਭ ਤੋਂ ਲੰਬੇਰਾ ਰਾਜ ਆਟੋਮਨ ਅੰਪਾਇਰ ਦਾ ਰਿਹਾ, ਮੁਗਲਾਂ ਨੂੰ ਵੀ ਤਾਕਤਵਰ ਅੰਪਾਇਰ ਸੀ ਇਹ। ਇਹਨਾਂ ਦਾ ਰਾਜਾ ਸੀ ਮਹਿਮਦ ਫੋਰਥ, ਸੁਲਤਾਨ ਕਰਕੇ ਬੁਲਾਉਂਦੇ ਸਨ ਉਹਨੂੰ। ਇਹ ਖਲੀਫਾ ਸੀ ਮੱਕੇ ਮਦੀਨੇ ਦਾ। ਔਰੰਗਜ਼ੇਬ ਨੇ ਉਸਮਾਨੀ ਖਲੀਫਾ ਦੇ ਲਈ ਤੋਹਫੇ ਭੇਜੇ, ਕਬੂਲ ਨਹੀਂ ਕੀਤੇ, ਖਲੀਫਾ ਨੇ ਜਵਾਬ ਦਿੱਤਾ, ਔਰੰਗਜ਼ੇਬ ਤੂੰ ਦਾਰੁਲ ਹਰਬ ਤੋਂ ਦਾਰੁਲ ਇਸਲਾਮ ਕਾਇਮ ਨਹੀਂ ਕਰ ਸਕਿਆ, ਤੇਰੇ ਤੋਹਫੇ ਕਬੂਲ ਨਹੀਂ ਮੈਨੂੰ, ਤੇ ਇਹ ਦਾਰੁਲ ਹਰਬ ਏ ਦਾਰੁਲ ਇਸਲਾਮ ਕੀ ਹੈ, ਇਹਦਾ ਇਸਲਾਮਿਕ ਵਰਲਡ ਇਸਲਾਮ ਜਗਤ ਚ ਨਾ ਕੋਈ ਸਹਿਮਤ ਤੋਂ 13th ਸੈਂਚੁਰੀ ਤੱਕ, 7th ਤੋਂ 13th ਸਦੀ ਦੇ ਦਰਮਿਆਨ ਦੁਨੀਆਂ ਨੂੰ ਤਿੰਨ ਹਿੱਸਿਆਂ ਚ ਇਹ ਵੰਡ ਕੇ ਚੱਲਦੇ ਸਨ। ਇੱਕ ਪੱਖ ਹੈ ਹਾਊਸ ਆਫ ਵਾਰ, ਅਬੋਰਡ ਆਫ ਵਾਰ, ਜਿਹਨੂੰ ਆਉਂਦੇ ਨੇ ਦਾਰੁਲ ਹਰਬ, ਉਹ ਇਲਾਕਾ ਜਿਹੜਾ ਮੁਸਲਮਾਨੀ ਰਾਜ ਅਧੀਨ ਨਹੀਂ ਹੈ, ਜਿੱਥੇ ਇਸਲਾਮ ਸੁਰੱਖਿਅਤ ਨਹੀਂ ਹੈ, ਝਗੜੇ ਦਾ ਬਹਾਨਾ ਬਣਿਆ ਰਹਿੰਦਾ ਹੈ। ਤੇ ਜੇ ਕਿਧਰੇ ਰਾਜ ਹੋ ਵੀ ਗਿਆ ਇਸਲਾਮ ਦਾ, ਫਿਰ ਵੀ ਉਹ ਇਹ ਨਾ ਸਮਝਣ ਵੀ ਉੱਥੇ ਇਕੱਲੀ ਇਸਲਾਮ ਦੀ ਪ੍ਰੈਕਟਿਸ ਹੀ ਰਹੇਗੀ, ਦੂਜੇ ਧਰਮਾਂ ਦਾ ਵੀ ਜ਼ੋਰ ਹੈ ਉੱਥੇ। ਦੂਸਰਾ ਹੈ ਦਾਰੁਲ ਇਸਲਾਮ, ਹਾਊਸ ਆਫ ਇਸਲਾਮ, ਬੋਰਡ ਆਫ ਇਸਲਾਮ, ਜਿੱਥੇ ਰਾਜ ਇਸਲਾਮ ਦਾ, ਪ੍ਰੈਕਟਿਸ ਇਸਲਾਮ ਦੀ, ਹੋਰ ਕਿਸੇ ਧਰਮ ਦੀ ਪ੍ਰੈਕਟਿਸ ਨਹੀਂ ਕਰਨ ਦਿੱਤੀ ਜਾਂਦੀ। ਤੀਸਰਾ ਹੈ ਦਾਰੁਲ ਅਹਦ, ਅਬੋਰਡ ਆਫ ਟ੍ਰੀਟੀ, ਉਹ ਇਲਾਕਾ ਜਿਹੜਾ ਹੈ ਗੈਰ ਮੁਸਲਿਮ ਪਰ ਮੁਸਲਿਮ ਰਾਜਾਂ ਦੇ ਨਾਲ ਉਹਨਾਂ ਦੇ ਸਮਝੌਤੇ ਹੋਏ ਨੇ, ਇਸਲਾਮ ਨਾਲ ਉਹਨਾਂ ਦਾ ਝਗੜਾ ਨਹੀਂ। ਤੋ ਖਲੀਫਾ ਆਖਣ ਲੱਗਾ ਮਹਿਮਦ ਫੋਰਥ, ਤੂੰ ਦਾਰੁਲ ਇਸਲਾਮ ਨਹੀਂ ਕਾਇਮ ਕੀਤਾ, ਤੂੰ ਹਿੰਦੂਆਂ ਦਾ ਸਰਵਨਾਸ਼ ਕਰਕੇ ਇਸਲਾਮ ਨਹੀਂ ਪ੍ਰਫੁੱਲਤ ਕੀਤਾ। ਔਰੰਗਜ਼ੇਬ ਨੇ ਫਿਰ ਵਾਅਦਾ ਕੀਤਾ, ਮੈਂ ਦਾਰੁਲ ਹਰਬ ਤੋਂ ਦਾਰੁਲ ਇਸਲਾਮ ਕਾਇਮ ਕਰਾਂਗਾ, ਮੇਰੇ ਤੋਹਫੇ ਕਬੂਲ ਹੋਣ। ਕਬੂਲ ਹੋਏ, ਇਹ ਕਾਰਨ ਬਣਿਆ ਜੇ ਹਿੰਦੂਆਂ ਦੇ ਲਹੂ ਡੁੱਲਣ ਦਾ। ਐਲਾਨ ਹੋਇਆ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਬ੍ਰਿਜ ਪਾਸ਼ਾ ਦੇ ਮਹਾਨ ਵਿਦਵਾਨ ਕਵੀਰਾਜ ਸੰਤੋਖ ਸਿੰਘ ਕਹਿੰਦੇ ਨੇ, ਗਰਜਿਆ ਔਰੰਗਜ਼ੇਬ ਸਗਰੇ ਨਰਮੈ ਤੁਰਕ ਬਨਾਵੂ, ਬਹੁਰ ਸ਼ਰਾ ਮੈਂ ਭਲੇ ਚਲਾਵੂ, ਮੈਂ ਹਿੰਦੁਸਤਾਨ ਦੀ ਧਰਤੀ ਤੇ ਸਭ ਤੁਰਕ ਕਰ ਦੇਵਾਂਗਾ, ਸਭ ਸ਼ਰਾ ਦੇ ਅਧੀਨ ਲੈ ਆਵਾਂਗਾ। ਦੁਨੀਆਂ ਜਾਣਦੀ ਹੈ ਜੋ ਆਂਦਾ ਸੀ ਨਾ ਕਰਕੇ ਵਿਖਾਉਂਦਾ ਸੀ, ਬੜਾ ਨਿਰਦੇਈ ਜ਼ਾਲਮ ਕਿਸਮ ਦਾ ਬੰਦਾ ਸੀ। ਇੱਕ ਇੰਗਲਿਸ਼ ਦਾ ਵਿਦਵਾਨ ਇਹਦੀ ਕਰਤੂਤ ਜਗ ਜਾਹਰ ਕਰਦਾ, ਕਹਿੰਦਾ ਔਰੰਗਜ਼ੇਬ ਸੀਕ੍ਰੇਟਲੀ ਅਰੇਂਜ ਟੂ ਪੋਇਜ਼ਨ ਹਿਜ ਸਿਸਟਰ ਕਾਜ਼ਿੰਗ ਹਰ ਅ ਪੇਨਫੁਲ ਡੈਥ। ਇਹਦੀ ਇੱਕ ਭੈਣ ਸੀ ਰੌਸ਼ਨ ਆਰਾ, ਕੁਆਰੀ ਰੱਖਿਆ ਵੀ ਕਿਤੇ ਵਿਆਹ ਕਰ ਦਿੱਤਾ, ਰਾਜਿਆਂ ਦੇ ਰਿਸ਼ਤੇ ਰਾਜਿਆਂ ਚ ਹੀ ਹੁੰਦੇ ਨੇ, ਕੱਲ ਨੂੰ ਕਿਤੇ ਜਵਾਈ ਰਾਜ ਭਾਗ ਨਾ ਮਲਣ ਬਹਿ ਜਾਵੇ, ਤੇ ਫਿਰ ਸਲੋ ਪੋਇਜ਼ਨ ਦਵਾਉਂਦਾ ਖਾਣੇ ਚ, ਜਿਵੇਂ ਪਾਰਾ ਮਾਰ ਕੇ ਨੀ ਪੁਰਾਣੇ ਸਮੇਂ ਚ ਦੇ ਦਿੰਦੇ ਸੀ, ਹੌਲੀ ਹੌਲੀ ਮੌਤ ਹੋਵੇ, ਇੱਦਾਂ ਜ਼ਹਿਰ ਖਾਣੇ ਚ ਪਵਾਉਂਦਾ। ਇੱਕ ਦਿਨ ਮੌਤ ਹੋ ਗਈ ਇਹਦੀ ਭੈਣ ਦੀ, ਤਿੰਨ ਭਰਾਵਾਂ ਦਾ ਕਤਲ ਕੀਤਾ ਇਹਨੇ, ਦਾਰਾ ਸ਼ਿਕੋਹੋ ਸ਼ਾਹ ਸੁਜਾ ਮੁਰਾਦ ਬਖਸ਼, ਇੱਕ ਭਤੀਜਾ ਸੁਲੇਮਾਨ ਸ਼ਿਕੋਹ ਇਹਨੇ ਮਰਵਾਇਆ, ਫਿਰ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦ ਵਿੱਚ ਭੁੱਖਾ ਪਿਆਸਾ ਬੇ ਇਲਾਜ ਰੱਖਿਆ। ਪਤਾ ਕੀ ਛਕਣ ਲਈ ਦਿੰਦਾ ਸੀ? ਰੋਜ਼ ਅੱਧਾ ਪਿਆਲਾ ਪਾਣੀ ਦਾ ਬਸ। ਸ਼ਾਹਜਹਾਨ ਫਾਰਸੀ ਦਾ ਕਵੀ ਸੀ, ਉਹਨੇ ਇੱਕ ਦਿਨ ਉਹ ਪਾਣੀ ਵਰਤਿਆ ਸ਼ਾਹੀ ਬਣਾਉਣ ਲਈ, ਕਵਿਤਾ ਲਿਖੀ ਤੇ ਸਿਪਾਹੀਆਂ ਨੂੰ ਆਂਦਾ ਮੈਨੂੰ ਪਿਆਸ ਲੱਗੀ ਹੈ, ਅੱਧਾ ਪਿਆਲਾ ਪਾਣੀ ਦਾ ਦੇ ਦਿਓ। ਸਿਪਾਹੀ ਆਂਦੇ ਜੀ ਤੁਹਾਡੇ ਹਿੱਸੇ ਦਾ ਪਾਣੀ ਮਿਲ ਗਿਆ ਹੈ, ਜੇ ਹੋਰ ਦਿੱਤਾ ਤੇ ਔਰੰਗਜ਼ੇਬ ਬਾਦਸ਼ਾਹ ਸਾਨੂੰ ਸਜ਼ਾ ਦੇਵੇਗਾ। ਕਹਿੰਦਾ ਮੇਰੀ ਫਰਿਆਦ ਪਹੁੰਚਾਓ ਮੇਰੇ ਫਰਜ਼ੰਦ ਤੱਕ। ਚਲੋ ਔਰੰਗਜ਼ੇਬ ਨੂੰ ਜਾ ਕੇ ਸਿਪਾਹੀਆਂ ਦੱਸਿਆ, ਆਪ ਮਿਲਣ ਆਇਆ ਕੈਦ ਵਿੱਚ। ਸ਼ਾਹਜਹਾਨ ਨੂੰ ਲੱਗਿਆ ਮੇਰਾ ਲਹੂ ਹੈ ਇਹਦੀਆਂ ਰਗਾਂ ਚ, ਇਹਨੂੰ ਦਇਆ ਆ ਗਈ ਹੋਵੇਗੀ। ਕਹਿੰਦਾ ਪਿਤਾ ਜੀ ਦੱਸੋ ਕੀ ਮੰਗ ਹੈ? ਸ਼ਾਹਜਹਾਨ ਕਹਿੰਦਾ ਮੈਂ ਸ਼ਾਹੀ ਬਣਾ ਲਈ ਹੈ ਉਹ ਅੱਧੇ ਪਿਆਲੇ ਪਾਣੀ ਦੀ ਕਵਿਤਾ ਲਿਖਣ ਲਈ, ਮੈਨੂੰ ਪਿਆਸ ਲੱਗੀ ਹੈ ਪਾਣੀ ਦਾ ਪਿਆਲਾ ਚਾਹੀਦਾ ਹੈ। ਕਹਿੰਦਾ ਮੇਰੀ ਗੱਲ ਧਿਆਨ ਨਾਲ ਸੁਣੋ, ਪਿਆਲਾ ਤੇ ਰੋਜ਼ ਅੱਧਾ ਹੀ ਮਿਲਣਾ ਪਾਣੀ ਦਾ, ਵਰਤੋਂ ਆਪਣੀ ਮਰਜ਼ੀ ਦੀ ਕਰ ਲਵੋ, ਜਾਂ ਸ਼ਾਹੀ ਬਣਾ ਕੇ ਕਵਿਤਾ ਲਿਖ ਲਿਆ ਕਰੋ ਤੇ ਜਾਂ ਪੀ ਕੇ ਪਿਆਸ ਬੁਝਾ ਲਿਆ ਕਰੋ। ਏਡਾ ਨਿਰਦਈ ਬੰਦਾ ਹੈ, ਆਪਣੇ ਬਾਪ ਨੂੰ ਅੱਧਾ ਪਿਆਲਾ ਪਾਣੀ ਦਾ ਵੱਧ ਨਹੀਂ ਦਿੱਤਾ ਇਹਨੇ। ਉਹਨੇ ਕਲਮ ਲਈ ਉਠਾ, ਉਹਨੇ ਫਿਰ ਫਾਰਸੀ ਦੀ ਕਵਿਤਾ ਲਿਖੀ ਹੈ, ਬੇ ਅਹਿਸਾਨ ਪਿਦਰ ਬਹਾਦੁਰ ਮਾਨਦਮ ਦੀ ਰੋਜ਼ ਲਕ ਸਵਾਰ ਬੂਦਮ ਇਮਰੂਜ ਮੁਹਤਾਜ਼ ਚਕੇ ਕਾਸਾ ਆਬਮ। ਕੱਲ ਦੀਆਂ ਬਾਤਾਂ ਨੇ, ਕਹਿੰਦਾ ਔਰੰਗਜ਼ੇਬ ਮੇਰੇ ਹੁਕਮ ਦੇ ਵਿੱਚ ਲੱਖ ਘੋੜ ਸਵਾਰ ਖਲੋਤਾ ਰਹਿੰਦਾ ਸੀ ਹੁਕਮ ਵਜਾਉਣ ਦੇ ਲਈ, ਅੱਜ ਸਮੇਂ ਨੇ ਕਰਵਟ ਖਾਧੀ। ਵੇਖ ਹਿੰਦੁਸਤਾਨ ਦਾ ਬਾਦਸ਼ਾਹ ਇੱਕ ਪਿਆਲੇ ਪਾਣੀ ਦਾ ਮੁਹਤਾਜ ਹੋਇਆ ਬੈਠਾ ਹੈ। ਕੀ ਸਮਝਦੇ ਹੋ, ਸਮਾਂ ਇੱਕ ਸਾਰ ਨਹੀਂ ਰਹਿੰਦਾ। ਅੱਜ ਜਿਹੜਾ ਭਾਂਡਾ ਖਾਲੀ ਹੈ ਕੱਲ ਭਰ ਸਕਦਾ ਹੈ, ਤੇ ਜਿਹੜਾ ਅੱਜ ਭਰਿਆ ਕੱਲ ਖਾਲੀ ਹੋ ਸਕਦਾ ਹੈ। ਸਿੱਖਿਆ ਲਿਆ ਕਰੋ ਇਹਨਾਂ ਬਚਨਾਂ ਤੋਂ, ਤਾਕਤ ਵਾਹਿਗੁਰੂ ਦੇ ਦਿੰਦਾ ਹੈ, ਪਰ ਆਪਣੀ ਤਾਕਤ ਨੂੰ ਨੇਕ ਪਾਸੇ ਲਾਓ, ਕਿਸੇ ਦਾ ਭਲਾ ਕਰੋ। ਕੱਲ ਨੂੰ ਤਾਕਤ ਨਾ ਰਹੀ, ਤਖਤ ਨਾ ਰਿਹਾ, ਤੇ ਦੁਨੀਆਂ ਅੱਖਾਂ ਚ ਘਸੁੰਨ ਦੇ ਕੇ ਰੋਵੇ ਵੀ ਇਹਦੇ ਵਰਗਾ ਰਾਜਾ ਨਹੀਂ ਸਾਨੂੰ ਮਿਲਣਾ। ਤੇ ਜੇ ਕਰਤੂਤ ਹੋਈ ਮਾੜੀ ਜਿੱਦਾਂ ਅੱਜ ਕੱਲ ਦੇ ਰਾਜਿਆਂ ਦੀ ਹੈ, ਤੇ ਲੱਖ ਲੱਖ ਦੀ ਲਾਹਨਤ ਪੈਣੀ ਹੈ ਜਿੱਦਣ ਰੁਤਬਾ ਨਾ ਰਿਹਾ। ਲੁਕਦੇ ਫਿਰੋਗੇ, ਕਦੇ ਵੀ ਸਦੀਵੀ ਰਾਜ ਭਾਗ ਨਹੀਂ ਹੁੰਦੇ ਕਿਸੇ ਦੇ ਕੋਲ। ਤੋ ਕਦਮ ਉਹ ਪੁੱਟੋ ਜਿਹਦੇ ਨਾਲ ਕੋਈ ਫੁੱਲਾਂ ਦੀ ਵਰਖਾ ਕਰੇ। ਇਹ ਨਾ ਹੋਵੇ ਲਾਹਨਤਾਂ ਦੀ ਵਰਖਾ ਰਹਿ ਜਾਵੇ ਜੈਸੀ ਔਰੰਗਜ਼ੇਬ ਤੇ ਹੋ ਰਹੀ ਹੈ। ਵਡਿਆਈ ਦੀ ਵਰਖਾ ਚਾਹੁੰਦੇ ਹੋ ਤੇ ਰਾਜੇ ਰਣਜੀਤ ਸਿੰਘ ਕੋਲੋਂ ਮਤ ਲਓ। ਖੈਰ, ਏਡਾ ਜ਼ਾਲਮ ਹੈ ਔਰੰਗਜ਼ੇਬ, ਭੁੱਖਾ ਪਿਆਸਾ ਰੱਖਿਆ ਆਪਣੇ ਬਾਪ ਸ਼ਾਹ ਜਹਾਨ ਨੂੰ ਤੇ ਉਹਦੀ ਮੌਤ ਹੋਈ। ਸਾਹਿਬਜ਼ਾਦਿਆਂ ਗਵਾਹੀ ਭਰੀ ਹੈ ਵੀ ਬੜਾ ਜ਼ਾਲਮ ਸੀ। 9 ਸਾਲ ਦਾ ਬਾਬਾ ਜ਼ੋਰਾਵਰ ਸਿੰਘ, 7 ਸਾਲਾਂ ਦਾ ਬਾਬਾ ਫਤਿਹ ਸਿੰਘ, ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦ ਚਿਣੇ ਜਾਣ ਲੱਗੇ ਨੇ ਸਰਹੰਦ ਦੀਆਂ ਨੀਹਾਂ ਚ। ਵਜ਼ੀਰ ਖਾਨ ਆਂਦਾ ਬਚਿਓ, ਬਾਲੋ ਜਾਨ ਬਚ ਸਕਦੀ ਹੈ, ਦੀਨੇ ਸਲਾਮ ਚਾਜੋ। ਔਰੰਗਜ਼ੇਬ ਨੂੰ ਬੇਨਤੀ ਕਰਕੇ ਬਖਸ਼ ਦਵਾਵਾਂਗਾ ਤੁਹਾਨੂੰ। ਜਵਾਬ ਪਤਾ ਕੀ ਦਿੱਤਾ ਉਹਨਾਂ ਸਾਹਿਬਜ਼ਾਦਿਆਂ? ਅੱਲਾ ਯਾਰ ਖਾਂ ਨੇ ਲਿਖਿਆ, ਪੜ੍ਹ ਕੇ ਨਮਾਜ਼ ਪਿਤਾ ਕੋ, ਜੋ ਕਰਤਾ ਕੈਦ ਹੋ ਖਲਕ ਕੋ ਉਸੇ ਨੇਕੀ ਕੀ ਭਲਾ ਕਿਆ ਉਮੈਦ ਹੋ। ਔਰੰਗਜ਼ੇਬ ਆਪਣੇ ਆਪ ਨੂੰ ਧਾਰਮਿਕ ਵਿਖਾਉਂਦਾ ਸੀ, ਕਿਸੇ ਨੇ ਵੇਖਣਾ ਤੇ ਨਮਾਜ਼ ਪੜ੍ਹਦੇ ਹੋਣਾ, ਕਿਸੇ ਨੇ ਵੇਖਣਾ ਤੇ ਕੁਰਾਨ ਲਿਖਦੇ ਹੋਣਾ। ਰਾਗ ਇਹ ਨਹੀਂ ਸੀ ਸੁਣਦਾ, ਗੰਦੇ ਗੀਤ ਇਹ ਨਹੀਂ ਸੀ ਸੁਣਦਾ, ਸ਼ਰਾਬ ਇਹ ਨਹੀਂ ਸੀ ਪੀਂਦਾ, ਵੇਸਵਾ ਦਾ ਸੰਗ ਇਹ ਨਹੀਂ ਸੀ ਕਰਦਾ। ਇਹ ਸਿਰਫ ਬਾਹਰੀ ਰੂਪ ਰੇਖਾ ਸੀ। ਸਾਹਿਬਜ਼ਾਦੇ ਕਹਿੰਦੇ ਜਿਹੜਾ ਦਿਖਾਵਾ ਧਰਮ ਦਾ ਕਰੇ, ਆਪਣੇ ਬਾਪ ਨੂੰ ਕੈਦ ਵਿੱਚ ਰੱਖ ਕੇ ਭੁੱਖੇ ਧਿਆਏ ਨੂੰ ਮਾਰ ਦੇਵੇ, ਭਲਾ ਖਲਕਤ ਨੂੰ ਕੀ ਉਮੀਦ ਹੈ ਉਹ ਨਿਆਂ ਕਰੇਗਾ? ਸਾਨੂੰ ਕੋਈ ਉਮੀਦ ਨਹੀਂ ਉਹਦੇ ਤੋਂ। ਇੱਥੇ ਹੀ ਬਸ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤਿੰਨਾਂ ਲੋਕਾਂ ਦੇ ਖਸਮ ਜ਼ਫਰਨਾਮੇ ਦੇ ਵਿੱਚ ਔਰੰਗਜ਼ੇਬ ਬਾਬਤ ਲਿਖਦੇ ਨੇ ਵੀ ਬੜਾ ਚਲਾਕ ਤੇ ਜ਼ਾਲਮ ਕਿਸਮ ਦਾ ਬੰਦਾ ਸੀ। ਖੁਸ਼ਸ਼ ਸ਼ਾਹੇ ਸ਼ਾਹਾਨ ਔਰੰਗਜ਼ੇਬ ਕੇ ਚਾਲਕ ਦਸਤਸਤ ਚਾਬੁਕ ਰਕੇਬ। ਤੂੰ ਚੁਸਤ ਬੜਾ ਹੈ, ਤੂੰ ਚਲਾਕ ਬੜਾ ਹੈ। ਤੇ ਜ਼ੁਲਮ ਬਾਬਤ ਲਿਖਦੇ ਨੇ, ਤੂੰ ਗਰ ਜ਼ਬਰ ਆਜ਼ਜ਼ ਖਰਾਸ਼ੀ ਮੁਕੁਨ ਕਸਮ ਰਾਬਾ ਤੇ ਸ਼ਹਿਤਾ ਰਾਸ਼ੀ ਮੁਕੁਨ। ਐ ਔਰੰਗਜ਼ੇਬ ਤੂੰ ਬਲਵਾਨ ਹੈ, ਤੂੰ ਗਰੀਬਾਂ ਨੂੰ ਆਪਣੀ ਸ਼ਕਤੀ ਨਾਲ ਦੁੱਖ ਦੇ ਰਿਹਾ, ਜਿਵੇਂ ਕੋਈ ਕਾਰੀਗਰ ਤੇਸੇ ਨਾਲ ਛਿੱਲ ਲਾਉਂਦਾ ਹੈ ਨਾ ਲੱਕੜ ਦੀ, ਤੂੰ ਤਖ਼ਤ ਦੇ ਤੇਸੇ ਨਾਲ ਗਰੀਬਾਂ ਦੀ ਛਿੱਲ ਲਾ ਰਿਹਾ ਹੈ, ਇਹ ਜ਼ੁਲਮ ਨਾ ਕਰ। ਇੱਕ ਫਿਜੀਸ਼ੀਅਨ ਹੋਇਆ ਹੈ, ਬਰਨੀਅਰ, ਫਰਾਂਸੀਸੀ ਗੋਰਾ ਸੀ, ਔਰੰਗਜ਼ੇਬ ਦਾ ਡਾਕਟਰ ਸੀ ਇਹ। ਉਹਨੇ ਵੀ ਔਰੰਗਜ਼ੇਬ ਦੀ ਚਲਾਕੀ ਬਾਰੇ ਇਹ ਗੱਲ ਲਿਖੀ ਹੋਈ ਹੈ। ਲਿਖਦਾ ਹੈ, ਔਰੰਗਜ਼ੇਬ ਵਾਜ ਦਾ ਮਾਸਟਰ ਆਫ ਦਾ ਆਰਟ ਆਫ ਡਿਜ਼ੀਮੂਲੇਸ਼ਨ। ਡਿਜ਼ੀਮੂਲੇਸ਼ਨ ਦਾ ਮਤਲਬ ਹੁੰਦਾ ਹੈ ਆਪਣਾ ਅਸਲ ਮਨੋਰਥ, ਆਪਣੀ ਅਸਲ ਯੋਜਨਾ ਨੂੰ ਲੁਕਾ ਲੈਣਾ, ਪੇਸ਼ ਕਿਸੇ ਹੋਰ ਤਰੀਕੇ ਨਾਲ ਆਉਣਾ ਤੇ ਕਰਨਾ ਕੁਝ ਹੋਰ, ਦੋਹਰਾ ਚਿਹਰਾ, ਅੰਦਰੋਂ ਕੁਝ ਹੋਰ ਬਾਹਰੋਂ ਕੁਝ ਹੋਰ। ਔਰੰਗਜ਼ੇਬ ਏਡਾ ਚੁਸਤ ਹੈ, ਚਲਾਕ ਹੈ, ਦੂਸਰੇ ਧਰਮ ਦਾ ਸਰਵਨਾਸ਼ ਕਰਕੇ ਆਪਣੇ ਆਪ ਨੂੰ ਫਿਰ ਧਰਮੀ ਕਿਵੇਂ ਵਿਖਾਉਣਾ ਦੁਨੀਆਂ ਦੇ ਅੱਗੇ, ਉਹ ਚੰਗੀ ਤਰ੍ਹਾਂ ਜਾਣਦਾ ਸੀ। ਤੋ ਮੈਂ ਹੁਣ ਇੱਕ ਬੇਨਤੀ ਕਰਾਂ, ਕਈ ਵਾਰ ਨਾ ਆਪਣੇ ਜ਼ਿਹਨ ਵਿੱਚ ਹੁੰਦਾ ਵੀ ਫਲਾਨਾ ਬੰਦਾ ਸਾਡੀ ਕੌਮ ਚੋਂ ਹੈ, ਸਾਡੇ ਧਰਮ ਚੋਂ ਹੈ, ਗਲਤ ਹੈ, ਤੇ ਫਿਰ ਵੀ ਅਸੀਂ ਉਹਦੀ ਪਿੱਠ ਤੇ ਖਲੋਣਾ ਹੈ। ਧਰਮ ਇਹ ਗੱਲ ਨਹੀਂ ਆਉਂਦਾ, ਕੋਈ ਸਿੱਖਾਂ ਵਿੱਚ ਮਾੜਾ ਅੰਸਰ ਹੈ ਉਹਦੇ ਨਾਲ ਨਾ ਖਲੋਵੋ, ਹਿੰਦੂਆਂ 'ਚ ਮਾੜਾ ਅੰਸਰ ਹੈ ਉਹਦੇ ਨਾਲ ਨਾ ਖਲੋਵੋ, ਕੋਈ ਮੁਸਲਮਾਨ ਮਾੜਾ ਕਰਮ ਕਰਦਾ ਉਹਦੇ ਨਾਲ ਨਾ ਖਲੋਵੋ। ਤੇ ਜੇ ਤੁਸੀਂ ਸਿਰਫ ਇਸ ਕਰਕੇ ਹੀ ਔਰੰਗਜ਼ੇਬ ਨੂੰ ਮਹਾਨ ਕਹਿਣਾ ਹੈ, ਮੁਸਲਮਾਨ ਵੀਰਾਂ ਨੇ ਵੀ ਅਸੀਂ ਤੇ ਜੀ ਉਹਨੂੰ ਬਹੁਤ ਮਹਾਨ ਰਾਜਾ ਸਮਝਿਆ, ਉਹਨੇ ਡਿਵੈਲਪਮੈਂਟ ਬੜੀ ਕੀਤੀ, ਕਿਲੇ ਬੜੇ ਬਣਾਏ ਹਿੰਦੁਸਤਾਨ ਦੇ, ਕੱਲੇ ਕੱਲੇ ਕਿਲੇ ਥੱਲੇ ਲੱਖਾਂ ਖੋਪੜ ਲਾਏ ਨੇ ਉਹਨੇ ਲੋਕਾਂ ਦੇ, ਦੁਨੀਆਂ ਤੇ ਬੜੇ ਰਾਜੇ ਹੋਏ ਜਿਨ੍ਹਾਂ ਨੇ ਖੋਪੜ ਮਿੱਧ ਕੇ ਤਖ਼ਤ ਮੱਲੇ, ਪਰ ਏਦਾਂ ਦਾ ਰਾਜਾ ਇੱਕੋ ਹੀ ਹੋਇਆ ਔਰੰਗਜ਼ੇਬ, ਜਿਹਨੇ ਟੱਬਰ ਦੇ ਸਾਰੇ ਹੀ ਖੋਪੜ ਮਿੱਧ ਕੇ ਤਖ਼ਤ ਮੱਲਿਆ ਹੈ। ਤੇ ਜੇ ਉਹਨੂੰ ਨਾਇਕ ਮੰਨਣਾ ਹੈ ਕਿਸੇ ਮੁਸਲਮਾਨ ਵੀਰ ਨੇ, ਉਹਨੂੰ ਮਾਰਗ ਦਰਸ਼ਕ ਮੰਨਣਾ ਹੈ, ਤੇ ਫਿਰ ਉਹਦੇ ਜੀਵਨ ਵਿੱਚ ਜੋ ਕੁਝ ਵਾਪਰਿਆ ਹੈ ਉਹਦੇ ਨਕਸ਼ੇ ਕਦਮਾਂ ਤੇ ਚਲੋ, ਪਹਿਲਾਂ ਘਰ ਜਾ ਕੇ ਆਪਣੀ ਭੈਣ ਮਾਰੋ, ਭਰਾ ਕਤਲ ਕਰੋ, ਬਾਪ ਦਾ ਕਤਲ ਕਰੋ, ਤੇ ਫਿਰ ਆਖਿਓ ਵੀ ਔਰੰਗਜ਼ੇਬ ਸਾਡਾ ਨਾਇਕ ਹੈ। ਤੇ ਜੇ ਨਕਸ਼ੇ ਕਦਮ ਤੇ ਨਹੀਂ ਚੱਲ ਸਕਦੇ ਤੇ ਐਵੇਂ ਨਾਅਰੇ ਲਾਉਣੇ ਛੱਡ ਦਿਓ। ਇਸ ਰੂਹੇ ਜ਼ਮੀਨ ਦਾ ਸਭ ਤੋਂ ਬੇਕਿਰਕ ਬੰਦਾ, ਜਿਹਦੇ ਜ਼ੁਲਮ ਦੇ ਸਾਵੇਂ ਹਿਟਲਰ ਵੀ ਕੁਝ ਮਾਇਨੇ ਨਹੀਂ ਰੱਖਦਾ, ਜਿਹਦੇ ਸਾਵੇਂ ਚੰਗੇਜ਼ ਖਾਨ ਵੀ ਏਡਾ ਜ਼ਾਲਮ ਨਹੀਂ ਜਾਪਦਾ, ਔਰੰਗਜ਼ੇਬ ਜ਼ਾਲਮਾਨਾ ਸੁਭਾਅ ਦੀ ਅਵਧੀ ਹੈ, ਹੱਦ ਹੈ। ਏਡਾ ਨਿਰਦਈ ਬੰਦਾ ਦੂਜਾ ਦੁਨੀਆਂ ਤੇ ਪੈਦਾ ਨਹੀਂ ਹੋਇਆ। ਐਲਾਨ ਕੀਤਾ ਸੀ ਮੈਂ ਜੰਜੂ ਮਿਟਾਵਾਂਗਾ, ਤੇ ਉਹ ਰੋਜ਼ ਕਰਦਾ ਕੀ ਹੈ, ਕਰੇ ਉਤਾਰਨ ਸਰਬ ਜਨੇਊ ਤੋਲ ਸਵਾ ਮਨ ਹੋਏ ਅਸਤੇਊ। ਹਿੰਦੂ ਜੰਜੂ ਪਾਉਂਦੇ ਨੇ ਤੇ ਭਾਰ ਕੀ ਉਹਦਾ, ਸੂਤ ਦਾ ਧਾਗਾ ਹੈ ਬਹੁਤ ਹਲਕਾ, ਕਿੰਨੇ ਜੰਜੂ ਇਕੱਠੇ ਹੁੰਦੇ ਹੋਣਗੇ ਤੇ ਤੋਲ ਸਵਾ ਮਨ ਬਣਦਾ ਹੋਵੇਗਾ, ਇੰਨੇ ਜੰਜੂ ਰੋਜ਼ ਲਾ ਕੇ ਕਿਤੇ ਬੁਰਕੀ ਤੋੜ ਕੇ ਮੂੰਹ ਚ ਪਾਉਂਦਾ ਸੀ, ਅਨਾਜ ਖਾਂਦਾ ਸੀ ਇਹ। ਤੇ ਇਹਦੇ ਚ ਕੋਈ ਝੂਠ ਨਹੀਂ, ਜਿਹੜਾ ਬੰਦਾ ਭੈਣ ਨੂੰ ਮਾਰ ਦੇਵੇ, ਭਾਈਆਂ ਨੂੰ ਮਾਰ ਦੇਵੇ, ਭਤੀਏ ਨੂੰ ਮਾਰ ਦੇਵੇ, ਬਾਪ ਨੂੰ ਮਾਰ ਦੇਵੇ, ਉਹ ਹਿੰਦੂਆਂ ਦੀ ਕੀ ਦੁਰਦਸ਼ਾ ਕਰਦਾ ਹੋਵੇਗਾ, ਇਹ ਐਕਸਪਲੇਨ ਕਰਨ ਦੀ ਬਹੁਤੀ ਲੋੜ ਨਹੀਂ ਹੈ। ਇੱਕ ਫਾਰਸੀ ਦਾ ਮੈਂ ਸ਼ੇਰ ਲਿਖਿਆ ਹੈ, ਔਰੰਗ ਜ਼ੇ ਜ਼ੁਲਮ ਖੂਨੇ ਹਿੰਦੂ ਚ ਆਬ ਬੰਤਾ ਸਿੰਘ ਗੁਫਤ ਰਿਖਤ ਬੇਖਾਕ ਲਰਜ਼ੀਦ ਆਫਤਾਬ। ਔਰੰਗਜ਼ੇਬ ਨੇ ਹਿੰਦੂਆਂ ਦੇ ਲਹੂ ਦੀਆਂ ਨਦੀਆਂ ਵਹਾ ਦਿੱਤੀਆਂ, ਪਾਣੀ ਵਾਂਗ ਲਹੂ ਵਹਾ ਦਿੱਤਾ, ਧਰਤੀ ਕੰਬੀ, ਆਸਮਾਨ ਵੀ ਇਹ ਜ਼ੁਲਮ ਵੇਖ ਕੇ ਸਹਿਮ ਗਿਆ ਸੀ, ਏਡਾ ਵੱਡਾ ਜ਼ਾਲਮ ਸੀ ਔਰੰਗਜ਼ੇਬ। ਇੱਕ ਦਿਨ ਥਿੰਕ ਟੈਂਕ ਬੈਠਾ, ਵਿਚਾਰ ਕੀਤੀ ਗਈ ਵੀ ਹਿੰਦੂਆਂ ਦੀ ਆਬਾਦੀ ਬੜੀ ਹੈ, ਮੈਂ ਰੋਜ਼ ਸਵਾ ਮਣ ਜੰਜੂ ਲਾਉਂਦਾ ਹਾਂ, ਇਹ ਫਿਰ ਵੀ ਬੜੇ ਤੁਰੇ ਫਿਰਦੇ ਨੇ, ਮੇਰੀ ਤੇ ਉਮਰ ਲੰਘ ਜਾਣੀ ਇਹਨਾਂ ਨੂੰ ਮੁਸਲਮਾਨ ਕਰਦਿਆਂ, ਤੇ ਸ਼ਾਇਦ ਫਿਰ ਵੀ ਸਾਰੇ ਨਾ ਹੋਣ ਕਿਉਂਕਿ ਗਿਣਤੀ ਬੜੀ ਹੈ। ਕੋਈ ਐਸੀ ਵਿਉਂਤ ਘੜੀਏ ਇੱਕੇ ਝਟਕੇ ਦੇ ਨਾਲ, ਇਹ ਸਾਰੇ ਹੀ ਹਿੰਦੁਸਤਾਨ ਦੇ ਹਿੰਦੂ ਦੀਨੇ ਇਸਲਾਮ ਦੇ ਵਿੱਚ ਆ ਜਾਣ, ਫਿਰ ਵਿਉਂ ਤੇ ਘੜੀ ਗਈ। ਫੈਸਲਾ ਇਹ ਹੋਇਆ ਔਰੰਗਜ਼ੇਬ ਦੀ ਮਜਲਸ ਚ, ਜਦੋਂ ਕਿਸੇ ਧਰਮ ਦਾ ਸਰਵਨਾਸ਼ ਕਰਨਾ ਹੋਵੇ ਨਾ ਉਸ ਧਰਮ ਦੇ ਆਗੂਆਂ ਨੂੰ ਅਧੀਨ ਕਰੋ, ਜਿੱਧਰ ਨੂੰ ਆਗੂ ਚੱਲਣਗੇ ਉਧਰ ਨੂੰ ਫੋਲੋਅਰਸ ਚੱਲਣਗੇ, ਸਮਾਜ ਚੱਲੇਗਾ। ਹਿੰਦੂਆਂ ਦੇ ਆਗੂ ਨੇ ਕਸ਼ਮੀਰੀ ਪੰਡਿਤ ਕਾਸ਼ੀ ਦੇ ਬਾਹਮਣ, ਤੇ ਜੇ ਕਸ਼ਮੀਰੀ ਪੰਡਿਤ ਕਾਸ਼ੀ ਦੇ ਪੰਡਿਤ ਦੀਨੇ ਸਲਾਮ ਚ ਆਉਂਦੇ ਨੇ ਜੰਜੂ ਲਾ ਕੇ, ਜਿਨ੍ਹਾਂ ਕੌਮ ਨੂੰ ਸੇਧ ਦੇਣੀ ਹੈ ਉਹ ਹੀ ਧਰਮ ਛੱਡ ਦੇਣ ਤੇ ਹਿੰਦੂ ਕਿੱਥੇ ਦੌੜਨਗੇ, ਇਹਨਾਂ ਪਿੱਛੇ ਹੀ ਜੰਜੂ ਲਾ ਕੇ ਆ ਜਾਣਾ, ਤੇ ਜੇ ਕੋਈ ਅੜ ਗਿਆ ਉਹ ਤੇ ਮੈਂ ਝਾੜ ਹੀ ਸੁੱਟਣਾ ਹੈ। ਬ੍ਰਿਜ ਭਾਸ਼ਾ ਦੇ ਬੋਲ ਨੇ, ਲਿਖ ਪਰਵਾਨੇ ਪੁਨਹ ਪਠਾਏ, ਪ੍ਰਥਮ ਪੁਰੀ ਕਸ਼ਮੀਰ ਸਿਧਾਏ। ਕਵੀਰਾਜ ਸੰਤੋਖ ਸਿੰਘ ਕਹਿੰਦੇ ਫਿਰ ਸਭ ਤੋਂ ਪਹਿਲਾਂ ਕਸ਼ਮੀਰ ਦੇ ਪੰਡਿਤ ਦੀਨੇ ਸਲਾਮ ਚ ਲਿਆਉਣ ਲਈ ਜ਼ੋਰ ਲਾਇਆ, ਤੇ ਫਿਰ ਵਾਰੀ ਭਾਈ ਜੀ ਕਾਸ਼ੀ ਦੀ ਆਉਣੀ ਸੀ। ਉਹਨੇ ਬਹੁਤ ਖੂੰਖਾਰ ਆਫਿਸਰ ਚੂਜ਼ ਕੀਤਾ ਇਸ ਕਰਮ ਦੇ ਲਈ, ਸੂਬਾ ਤੇ ਹੇਠਾਂ ਅਫਕਨ ਸ਼ੇਰ, ਕਰਤ ਹੁਕਮ ਸੋ ਸਗਰੇ ਜ਼ੇਰ। ਸੂਬੇ ਦਾ ਨਾਮ ਹੈ ਇਫਤਖਾਰ ਖਾਨ, ਖਿਤਾਬ ਇਹਨੂੰ ਦਿੱਤਾ ਸ਼ੇਰ ਅਫਗਾਨ ਖਾਨ ਦਾ। ਗਵਰਨਰ ਆਫ ਕਸ਼ਮੀਰ ਇਹਨੂੰ ਲਾਇਆ ਜਾਂਦਾ ਔਰੰਗਜ਼ੇਬ ਵੱਲੋਂ, ਤੇ ਚਿੱਠੀ ਪਹੁੰਚ ਗਈ। ਪ੍ਰੇਮ ਨਾਲ ਸਮਝਾ, ਕਸ਼ਮੀਰੀ ਪੰਡਿਤ ਜੇ ਮੰਨਦੇ ਨੇ ਜੰਜੂ ਲਾਹ ਤੇ ਕਲਮਾ ਪੜਾ, ਨਹੀਂ ਮੰਨਦੇ ਲਾਲਚ ਦੇ, ਜੇ ਫੇਰ ਵੀ ਨਹੀਂ ਮੰਨਦੇ ਜ਼ਜ਼ੀਆ ਲਾਓ, ਗੈਰ ਮੁਸਲਮਾਨੀ ਟੈਕਸ, ਮੁਸਲਮਾਨ ਟੈਕਸ ਮਾਫ, ਗੈਰ ਮੁਸਲਿਮ ਉਹ ਟੈਕਸ ਦੇਣਾ ਪਵੇਗਾ। ਇੰਨਾ ਕਰਜ਼ਾ ਹੋ ਜਾਂਦਾ ਸੀ ਬੰਦੇ ਦੇ ਸਿਰ ਤੇ, ਜਾਂ ਆਤਮ ਹੱਤਿਆ ਕਰ ਲਵੇ ਤੇ ਜਾਂ ਦੀਨੇ ਸਲਾਮ ਚ ਆਵੇ। ਜੇ ਜ਼ਜ਼ੀਏ ਨਾਲ ਵੀ ਨਹੀਂ ਜੰਜੂ ਲਾਉਂਦੇ ਡਰ ਦਿਓ, ਤੇ ਜੇ ਡਰ ਨਹੀਂ ਮੰਨਦੇ ਗਲੂਆ ਕੱਟ ਕੇ ਜੰਜੂ ਲਾ ਦਿਓ, ਮੈਨੂੰ ਧਾਗੇ ਇਕੱਠੇ ਕਰਨ ਨਾਲ ਮਤਲਬ ਹੈ, ਜਿਵੇਂ ਵੀ ਇਕੱਠੇ ਹੁੰਦੇ ਨੇ ਕਰੋ। ਤੇ ਜਦੋਂ ਫਿਰ ਸੁਣਿਆ ਇਫਤਖਾਰ ਖਾਨ ਦਾ ਮਿਲਦਾ ਹੈ ਕਸ਼ਮੀਰੀ ਪੰਡਤਾਂ ਨੂੰ ਵੀ ਤਿਆਰੀ ਕਰ ਲਓ, ਤੁਹਾਡਾ ਵਜੂਦ ਮਿਟੇਗਾ, ਤੇ ਫਿਰ ਦੁਖੀਆ ਬੰਦਾ ਕਿੱਥੇ ਦੌੜਦਾ, ਤੁਸੀਂ ਸਿਆਣੇ ਹੋ ਇਸ਼ਟ ਵੱਲ, ਸਿੱਖ ਦੁਖੀ ਹੁੰਦਾ ਗੁਰਦੁਆਰੇ ਭੱਜਦਾ ਹੈ, ਜਦੋਂ ਹਿੰਦੂ ਦੁਖੀ ਹੋਵੇਗਾ ਮੰਦਰ ਵੱਲ ਦੌੜੇਗਾ। ਮੈਂ ਇੱਕ ਫਾਰਸੀ ਦਾ ਸ਼ੇਰ ਲਿਖਿਆ ਹੈ, ਬੰਦਾ ਏ ਗਮਗੀਨ ਬੇ ਖੁਦਾ ਦਵਦ, ਮੰਤਾ ਸਿੰਘ ਗੁਫਤ ਦਿਲ ਰਾ ਰਹਾ ਦਵਦ। ਬੰਦਾ ਹੋਵੇ ਗਮਗੀਨ ਫਿਰ ਪਰਮਾਰਥ ਦੇ ਰਾਹ ਭੱਜਦਾ ਹੈ, ਇਹਨੂੰ ਰੱਬ ਦਾ ਰਸਤਾ ਨਜ਼ਰੀ ਆ ਜਾਂਦਾ ਹੈ, ਤੇ ਜਿਹੜਾ ਰੱਬ ਦੇ ਰਸਤੇ ਵੱਲ ਦੌੜਦਾ ਹੈ ਉਹਦਾ ਫਿਰ ਦਿਲ ਦੁੱਖਾਂ ਤੋਂ ਰੱਬ ਆਜ਼ਾਦ ਵੀ ਕਰ ਦਿੰਦਾ ਹੈ। ਪ੍ਰੋਬਲਮ ਇਹ ਅਸੀਂ ਦੌੜਦੇ ਨਹੀਂ ਉਹਦੇ ਵੱਲ। ਖੈਰ ਪੰਡਤਾਂ ਨੇ ਸੋਚਿਆ, ਸ਼ਿਵਜੀ ਮਹਾਰਾਜ ਦੇ ਚਰਨਾਂ ਵੱਲ ਤੁਰਦੇ ਹੈ, ਸ਼ੇਰ ਅਫਗਾਨ ਖਾਨ ਨੂੰ ਕਹਿੰਦੇ ਮੋਹਲਤ ਦੇ ਦਿਓ ਕੁਝ ਦਿਨਾਂ ਦੀ, ਡਿਸੀਜ਼ਨ ਬਣਾਵਾਂਗੇ, ਹਿੰਦੂ ਰਹਿ ਕੇ ਕਤਲ ਹੋਣਾ ਹੈ ਜਾਂ ਕਲਮਾ ਪੜ੍ਹ ਕੇ ਮੁਸਲਮਾਨ ਹੋ ਕੇ ਜ਼ਿੰਦਾ ਰਹਿਣਾ ਹੈ। ਮੋਹਲਤ ਮਿਲ ਗਈ, ਅਮਰਨਾਥ ਮੰਦਿਰ ਸੈਂਕੜੇ ਪੰਡਤਾਂ ਨੂੰ ਨਾਲ ਲੈ ਕੇ ਕਿਰਪਾ ਰਾਮਦੱਤ ਜੀ ਪਹੁੰਚੇ, ਸ਼ਿਵਜੀ ਮਹਾਰਾਜ ਦੀ ਆਰਾਧਨਾ ਕੀਤੀ। ਜਦੋਂ ਪ੍ਰਗਟਨਾ ਨਾ ਹੋਏ ਤੇ ਤਰਲਾ ਲਿਆ ਵੀ ਅਸੀਂ ਭੁੱਖੇ ਪਿਆਸੇ ਰਹਿ ਕੇ ਮਿਟਦੇ ਮਿਟ ਜਾਈਏ, ਅਨਾਜ ਨਹੀਂ ਜ਼ੁਬਾਨ ਦੇ ਨਾਲ ਲਾਉਣਾ, ਨਹੀਂ ਤੇ ਦਰਸ਼ਨ ਦਿਓ ਵੈਸੇ ਵੀ ਤੇ ਸ਼ੇਰ ਅਫਗਾਨ ਖਾਨ ਨੇ ਮਾਰ ਹੀ ਦੇਣਾ ਹੈ, ਤੁਹਾਡੇ ਦਰ ਤੇ ਮਰਾਂਗੇ। ਇਤਿਹਾਸ ਚ ਜ਼ਿਕਰ ਹੈ ਬ੍ਰਿਜ ਭਾਸ਼ਾ ਦੇ ਬੋਲ ਨੇ, ਪ੍ਰਾਨ ਅੰਤ ਲਓ ਦਿਜ ਭਏ, ਜਾਨੇ ਹਿਰਦੈ ਤ੍ਰਿਨੈਣ, ਕਿਰਪਾ ਧਾਰ ਪੱਤਰੀ ਵਿਖੇ ਲਿਖ ਉਪਾਏ ਕੇ ਬੈਨ। ਸ਼ਿਵਜੀ ਮਹਾਰਾਜ ਪ੍ਰਗਟ ਹੋਏ, ਇਸ਼ਟ ਪ੍ਰਗਟ ਹੋ ਜਾਂਦਾ ਜਿਹਦੀ ਭਾਵਨਾ ਆਵੇ ਉਹਦੇ ਲਈ, ਜਿਵੇਂ ਸਿੱਖਾਂ ਲਈ ਗੁਰੂ ਨਾਨਕ ਬੌੜਦੇ ਨੇ। ਆਪੋ ਆਪਣੇ ਧਰਮ ਦੇ ਮਹਾਂਪੁਰਸ਼ਾਂ ਦਾ ਅਦਬ ਹੈ। ਔਰ ਪ੍ਰਗਟ ਹੋ ਕੇ ਨਾ ਇੱਕ ਚਿੱਠੀ ਦਿੱਤੀ ਹੈ, ਕਿਧਰੇ ਕਿਧਰੇ ਜ਼ਿਕਰ ਹੈ, ਅਲਫਾਜ਼ਾਂ ਨਾਲ ਸਮਝਾਇਆ, ਪਰ ਇੱਥੇ ਲਿਖਿਆ ਹੈ ਪੱਤਰਕਾ। ਪਤਾ ਕੀ ਲਿਖਿਆ? ਸ਼੍ਰੀ ਨਾਨਕ ਜਗ ਗੁਰੂ ਵਿਸਾਲਾ, ਅਪਰਮਏ ਸਮਰੱਥ ਕਲ ਕਾਲਾ, ਤਿੰਨ ਗਾਦੀ ਪਰ ਬੈਠਿਓ ਜੋਏ, ਕਾਜ ਤੁਮਾਰਹ ਸਾਰਹ ਸੋਏ। ਕਲ ਯੁਗ ਦੇ ਅਵਤਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ, ਉਹਨਾਂ ਦਾ ਗੱਦੀ ਨਸ਼ੀਨ ਗੁਰੂ ਤੇਗ ਬਹਾਦਰ ਹੀ ਡੁੱਬਦੇ ਹਿੰਦੂ ਧਰਮ ਨੂੰ ਰੱਖ ਸਕਦਾ, ਹੋਰ ਕੋਈ ਨਹੀਂ। ਜਿਹਦੀ ਸਰਕਾਰ ਹੋਵੇ ਨਾ ਚੱਲਦੀ ਉਹਦੀ ਹੈ, ਜਿਹਦੀ ਸਰਕਾਰ ਨਾ ਹੋਵੇ ਉਹਦੀ ਨਹੀਂ ਚੱਲਦੀ। ਹਰ ਯੁੱਗ ਵਿੱਚ ਸਰਕਾਰ ਬਦਲ ਜਾਂਦੀ ਹੈ, ਹਰ ਯੁੱਗ ਵਿੱਚ ਅਵਤਾਰ ਬਦਲਦੇ ਨੇ। ਸਤ ਯੁਗ ਤੈ ਮਾਣਿਓ, ਛਲਿਓ ਬਲ ਬਾਵਨ ਭਾਇਓ। ਸਤ ਯੁਗ ਵਿੱਚ ਪਰਮੇਸ਼ਵਰ ਦੇ ਭੇਜੇ ਅਵਤਾਰ ਸਨ 52 ਜੀ, ਉਹਨਾਂ ਦੀ ਸਰਕਾਰ ਸੀ। ਤ੍ਰੇਤੇ ਤੈ ਮਾਣਿਓ ਰਾਮ ਰਘਵੰਸ਼ ਕਹਾਇਓ, ਤ੍ਰੇਤਾ ਯੁੱਗ ਵਿੱਚ ਸ੍ਰੀ ਰਾਮ ਚੰਦਰ ਮਹਾਰਾਜ ਅਵਤਾਰ ਸਨ, ਉਹਨਾਂ ਦੀ ਚੱਲਦੀ ਸੀ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਣ ਕੋ ਰਾਜ ਅਭੈ ਭਗਤ ਹੈ ਜਨ ਦਿਓ। ਦੁਆਪਰ ਵਿੱਚ ਸ੍ਰੀ ਕ੍ਰਿਸ਼ਨ ਮਹਾਰਾਜ ਅਵਤਾਰ ਸਨ, ਸਰਕਾਰ ਉਹਨਾਂ ਦੀ ਸੀ, ਚੱਲਦੀ ਉਹਨਾਂ ਦੀ ਸੀ। ਕਲ ਯੁੱਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ਼੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫੁਰਮਾਇਓ। ਕਲ ਯੁਗ ਵਿੱਚ ਆਪ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਨਾਰਾਇਣ ਗੁਰੂ ਨਾਨਕ ਬਣ ਕੇ ਪ੍ਰਗਟ ਹੋਇਆ, ਤੇ ਫਿਰ ਜਿਹਦੀ ਸਰਕਾਰ ਹੋਵੇ ਉਹਦੀ ਚੱਲੇਗੀ। ਆ ਰੈੱਡ ਲਾਈਟ ਤੇ ਤੁਹਾਨੂੰ ਕੋਈ ਰੋਕ ਲੈ ਨਾ ਪੁਲਿਸ ਵਾਲਾ, ਤੇ ਕਈ ਬੜੇ ਚਾ ਨਾ ਜੇਬ ਚੋਂ ਕਾਰਡ ਕੱਢਣਗੇ, ਮੈਂ ਫਲਾਣੇ ਐਮ ਐਲ ਏ ਦਾ ਬੰਦਾ ਹੀ, ਤੇ ਮੂੰਹ ਤੇ ਅੱਗੋਂ ਕਾਰਡ ਚੱਕ ਕੇ ਮਾਰਦਾ ਪੁਲਿਸ ਵਾਲਾ। ਲੈ ਜਾ ਕਹਿੰਦਾ ਇਸ ਕਾਰਡ ਨੂੰ, ਇਹਦੀ ਸਰਕਾਰ ਨਹੀਂ ਰਹੀ ਤੇਰੇ ਐਮ ਐਲ ਏ ਦੀ, ਹੁਣ ਨਹੀਂ ਚੱਲਣੀ। ਇੱਕ ਇਧਰੋਂ ਲੰਘਣ ਲੱਗਾ ਰੈੱਡ ਲਾਈਟ ਤੇ, ਉਹਨੇ ਕਾਰਡ ਫੜਾਇਆ, ਆ ਮਹਾਰਾਜ ਜੀ ਜਾਣ ਦਿਓ। ਕਈ ਵਾਰ ਮੈਂ ਸੋਚਦਾ ਹੁੰਦਾ ਵੀ ਠੀਕ ਹੈ ਤੂੰ ਐਮ ਐਲ ਏ ਦਾ ਬੰਦਾ ਹੈ, ਲੋਕ ਮਿਧ ਦੇਣੇ ਹੀ ਹੁਣ, ਸੁਹਾਗਾ ਹੀ ਫੇਰ ਦੇਣਾ ਹੀ ਹੁਣ, ਇਹਨੇ ਤੇ ਐਮ ਐਲ ਏ ਪੱਕੇ ਰਹਿਣਾ ਨਹੀਂ ਜਿਹਦਾ ਤੂੰ ਬੰਦਾ, ਕੱਲ ਨੂੰ ਤੈਨੂੰ ਡਾਂਗ ਵੱਖਰੀ ਫੇਰਨਗੇ ਲੋਕ। ਧਿਆਨ ਨਾਲ ਕਦਮ ਪੁੱਟਿਆ ਕਰੋ। ਖੈਰ ਉਹ ਪੁਲਿਸ ਵਾਲੇ ਨੇ ਹੱਥ ਜੋੜਤੇ ਵੀ ਇਹ ਤੇ ਸਮੇਂ ਦੀ ਸਰਕਾਰ ਦੇ ਮੰਤਰੀ ਸਾਹਿਬ ਦਾ ਕਾਰਡ ਹੈ, ਜਾਣ ਦਿਓ ਇਹਨੂੰ, ਚੱਲਦੀ ਕਿਹਦੀ ਹੈ, ਜਿਹਦੀ ਹਕੂਮਤ ਹੋਵੇ, ਜਿਹਦੀ ਸਰਕਾਰ ਹੋਵੇ। ਤੋ ਕਲ ਯੁਗ ਚ ਸਰਕਾਰ ਗੁਰੂ ਨਾਨਕ ਦੀ ਹੈ। ਸ਼ਿਵਜੀ ਮਹਾਰਾਜ ਕਹਿੰਦੇ ਕੋਈ ਨਹੀਂ ਹੋਰ ਰੱਖੇਗਾ, ਇਹ ਪੱਤਰਕਾ ਲੈ ਤੁਮ ਜਾਵਹੋ, ਬ੍ਰਿਥਾ ਆਪਣੀ ਸਗਲ ਸੁਣਾਵਹੋ, ਸੋ ਰਾਖੇਂਗੇ ਧਰਮ ਤੁਮਾਰਾ, ਤਿੰਨ ਬਿਨ ਅਨਤੇ ਹੋਵੇ ਨਾ ਉਭਾਰਾ, ਗੁਰੂ ਤੇਗ ਬਹਾਦਰ ਤੋਂ ਬਿਨਾ ਤੁਹਾਡਾ ਧਰਮ ਕਿਸੇ ਨਹੀਂ ਰੱਖਣਾ। ਉੱਥੇ ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਗੱਦੀ ਨਸ਼ੀਨ ਗੁਰੂ ਤੇਗ ਬਹਾਦਰ ਸਾਹਿਬ, ਉਧਰ ਵੱਲ ਧਿਆਨ ਹੋਇਆ ਹੈ ਕਸ਼ਮੀਰ ਦੇ ਪੰਡਤਾਂ ਦਾ। ਇੱਥੇ ਸ਼ੰਕਾ ਵੀ ਹੋ ਸਕਦਾ ਵੀ ਸ਼ਿਵਜੀ ਮਹਾਰਾਜ ਦੇਵਤਿਆਂ ਚੋਂ ਮਹਾਨ ਨੇ, ਇਹ ਕਿਵੇਂ ਹੋ ਸਕਦਾ ਵੀ ਉਹ ਗੁਰੂ ਨਾਨਕ ਦੇ ਘਰ ਵੱਲ ਤੋਰਨ। ਭੱਟ ਜਿਹੜੇ ਸੀ ਨਾ, ਜਿਨ੍ਹਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਚ, ਇਹ ਹਿੰਦੂ ਸਨ, ਗੁਰੂ ਰਾਮਦਾਸ ਗੁਰੂ ਅਰਜਨ ਦੀ ਕਦਮ ਬੋਸੀ ਕਰਕੇ ਸਿੱਖ ਹੋਏ। ਉਹਨਾਂ ਲਿਖਿਆ ਹੈ ਗਾਵੈ ਗੁਣ ਮਹਾਂਦੇਵ ਬੈਰਾਗੀ, जिन ध्यान निरंतर जान्यो कब कल सुजस गावो गुरु नानक राज जोग जिन माण्यो। महादेव शिवजी महाराज देवत्यां समेत जेदा ध्यान लाउंदे ने जेदी याद विच बैंदे ने ओ प्रभु नारायण ओ गुरु नानक बन के दुनिया ते आया है। राजा जोगी है, धर्म रक्षक है, इसे करके शिवजी महाराज ने कृपा रामदत्त समेत सैकड़े कश्मीर दे पंडतां नूं आखिया सी ओ डुबदे बेड़े तारन वाला आनंदपुर बैठा है। किवें आनंदपुर आउंदे ने, किवें तिलक जंजू नूं तिन्नां लोकां दा खसम गुरु तेग बहादुर साहिब सच्चा पातशाह रखदा है। कल श्री मुखवाक दी कथा तो बाद आपां विचार करांगे। एक बेनती फिर कर दवां, श्री गुरु गोबिंद सिंह महाराज का 350 साल गुरता गद्दी गुरपुरब जो 23 नवंबर 2025 नूं सी उहनूं समर्पित, श्री गुरु तेग बहादुर जी दे 350 साल शहीदी गुरपुरब नूं समर्पित जो 25 नवंबर 2025 नूं आ रहा है। कल श्रोमणी गुरुद्वारा प्रबंधक कमेटी वालों आप संगत दे सहयोग सदका आनंदा दी पुरी विखे 21 नवंबर तो 29 नवंबर 2025 दरमियान शताब्दी समागम करवाए जा रहे ने। आप संगतां जरूर शिरकत करो, साग संबंधियां रिश्तेदारां नूं भी नाल लैके जाओ और गुरु तेग बहादुर साहिब पातशाह जी दे अनन सेवक भाई मतीदास, भाई सतीदास, भाई दयालदास जी उन्हां दी शहादत नूं भी आपां सजदा करना है। गुरु समुंद नदी सब सिखी, नदियां ते समुंदर एक मिक हुंदे ने, सिख नदियां ने गुरु सागर है। तो आपां इन्हां सत पुरशां नूं उत्थे याद कर रहे हैं। दास अल्फाजा नूं संकोचदा है, शहीदां नूं नमन करदा है। खंडे दी पौल छको गुरु वाले बनो, सिखी प्रफुल्लत रवे। आओ ये दो पंक्तियां पढ़ के आपां फतेह बुलाउंदे हां जी।
कामण निर्मल हौं मैं मल खोई, गुरमत सच समाई, नानक आप मिलाई करतै, नाम नवै निध पाई।
वाहिगुरु जी का खालसा, वाहिगुरु जी की फतेह।